ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਇਹ ਮਹਾਨ ਵਾਕ ਪਹਿਲੇ ਪਾਤਸ਼ਾਹ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ, ਬੜੇ ਰਮਜ਼ ਭਰੇ ਔਰ ਬੜੀ ਗਹਿਰ ਗੰਭੀਰਤਾ ਇਸ ਪਾਵਨ ਵਾਕ ਵਿੱਚ ਹੈ। ਇਸ ਸ਼ਬਦ ਤੋਂ ਇੱਕ ਸਬੂਤ ਵੀ ਮਿਲਦਾ ਹੈ ਕਿ ਸਾਰੇ ਭਗਤਾਂ ਦੀ ਬਾਣੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਸੰਗ੍ਰਹਿ ਕੀਤੀ ਸੀ। ਪ੍ਰਿੰਸੀਪਲ ਸਾਹਿਬ ਸਿੰਘ ਦੀ ਇਹ ਖੋਜ ਕਿ ਸਾਰੀ ਦੀ ਸਾਰੀ ਬਾਣੀ ਗੁਰੂ ਨਾਨਕ ਨੇ ਆਪ ਸੰਗ੍ਰਹਿ ਕੀਤੀ, ਆਪ ਇਕੱਠੀ ਕੀਤੀ। ਜਿਹੜੇ ਜਿਹੜੇ ਬੋਲ ਭਗਤਾਂ ਦੇ ਸਤਿਗੁਰ ਦੀ ਸਹਿਮਤੀ ਪ੍ਰਾਪਤ ਕਰ ਸਕੇ, ਉਹ ਸਤਿਗੁਰਾਂ ਨੇ ਆਪਣੇ ਕੋਲ ਲਿਖ ਲਏ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ, ਉਹਨਾਂ ਦੀ ਸ਼ੈਲੀ ਸ਼ਬਦਾਵਲੀ ਅਤੇ ਗੁਰੂ ਨਾਨਕ ਦੀ ਸ਼ੈਲੀ ਸ਼ਬਦਾਵਲੀ ਇੱਕੋ ਹੀ ਹੈ। ਫਰਕ ਸਿਰਫ ਇਤਨਾ ਹੈ ਕਿ ਉੱਥੇ ਭਗਤਾਂ ਨੇ ਕੋਈ ਗੱਲ ਰਮਜ਼ ਵਿੱਚ ਕਹਿ ਦਿੱਤੀ ਹੈ। ਰਮਜ਼ ਨੂੰ ਹਰ ਮਨੁੱਖ ਖੋਲ ਨਹੀਂ ਸਕਦਾ, ਉਸ ਰਮਜ਼ ਨੂੰ ਫਿਰ ਗੁਰੂ ਨਾਨਕ ਨੇ ਆਪ ਖੋਲਿਆ। ਮੈਂ ਤੁਹਾਡੇ ਸਾਹਮਣੇ ਇਸ ਸ਼ਬਦ ਦੇ ਆਧਾਰ ਤੇ ਜੋ ਅੱਜ ਦਾ ਹੁਕਮਨਾਮਾ ਹੈ ਖੋਲਣ ਦੀ ਕੋਸ਼ਿਸ਼ ਕਰਨੀ ਹੈ। ਜੈਸੇ ਕੁਦਰਤ ਸਾਨੂੰ ਬੜੇ ਸਵਾਦੀ ਤੇ ਮਿੱਠੇ ਫਲ ਦਿੰਦੀ ਹੈ, ਅਖਰੋਟ ਹੈ, ਬਦਾਮ ਹੈ, ਕੇਲਾ ਹੈ, ਸੰਤਰਾ ਹੈ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸੁੰਦਰ ਸਵਾਦਿਸ਼ਟ ਤੇ ਗੁਣਕਾਰੀ ਫਲ ਨੇ, ਪਰ ਉਹ ਸਾਨੂੰ ਛਿਲਕਿਆਂ ਵਿੱਚ ਲਪੇਟ ਕੇ ਦਿੰਦੇ ਤੇ ਜੇ ਇਤਨਾ ਨਾ ਪਤਾ ਹੋਵੇ ਕਿ ਗਿਰੀ ਛਿਲਕੇ ਦੇ ਅੰਦਰ ਹੈ ਤੇ ਸਖ਼ਤ ਅਖਰੋਟ ਮੂੰਹ ਦੇ ਚ ਪਾ ਲਈਏ ਜਾਂ ਬਦਾਮ ਮੂੰਹ ਦੇ ਚ ਪਾ ਲਈਏ ਤੇ ਫਿਰ ਆਖੀਏ ਬਦਾਮ ਤੇ ਪੱਥਰ ਵਰਗਾ ਹੁੰਦਾ, ਅਖਰੋਟ ਤੇ ਲੱਕੜ ਵਰਗਾ ਹੁੰਦਾ, ਤੋ ਕਹਿਣਾ ਪਏਗਾ ਇਹਨੂੰ ਉਸ ਪੱਥਰ ਤੇ ਲੱਕੜ ਦੇ ਚੋਂ ਰਮਜ਼ ਕੱਢਣ ਦੀ ਜਾਂਚ ਨਹੀਂ ਆਈ, ਗਿਰੀ ਦੇ ਅੰਦਰ ਸੀ। ਭਗਤਾਂ ਨੇ ਬਹੁਤ ਸਾਰੀਆਂ ਗੱਲਾਂ ਰਮਜ਼ ਵਿੱਚ ਕਹਿ ਦਿੱਤੀਆਂ, ਰਮਜ਼ ਦੇ ਵਿੱਚ। ਜੈਸੇ ਕੁਦਰਤ ਸਾਨੂੰ ਬੜੇ ਸਵਾਦੀ ਮਿੱਠੇ ਤੇ ਗੁਣਕਾਰੀ ਫਲ ਛਿਲਕਿਆਂ 'ਚ ਲਪੇਟ ਕੇ ਦਿੰਦੀ ਹੈ, ਉੱਪਰ ਪੜਦਾ ਹੈ, ਪੜਦੇ 'ਚ ਪਾ ਕੇ ਦਿੰਦੀ ਹੈ, ਇਹ ਪੜਦਾ ਉਘਾੜਨ ਦੀ ਜਾਂਚ ਨਾ ਆਵੇ ਤੇ ਮਨੁੱਖ ਸਵਾਦਿਸ਼ਟ ਗੁਣਕਾਰੀ ਗਿਰੀ ਤੋਂ ਵਾਂਝਾ ਰਹਿ ਜਾਂਦਾ ਹੈ। ਸ਼ਬਦ ਹੈ ਸੋਹੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ, ਸ਼ਬਦ ਹੈ ਸੋਹੀ ਰਾਗ ਦੇ ਅੰਦਰ ਬਾਬੇ ਫਰੀਦ ਦਾ। ਜਿਹੜੇ ਥੋੜ੍ਹੀ ਜਿਹੀ ਸ਼ਾਇਰੀ ਦੀ ਮਸ ਰੱਖਦੇ ਨੇ ਕਵਿਤਾ ਦੇ, ਉਹ ਦੇਖ ਲੈਣਗੇ ਦੋਹਾਂ ਸ਼ਬਦਾਂ ਦੀ ਸ਼ੈਲੀ ਸ਼ਬਦਾਵਲੀ ਕਾਫੀਆ ਰਦੀਫ ਇੱਕੋ ਹੀ। ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇੜਾ, ਬਾਬਾ ਫਰੀਦ। ਸੋਹੀ ਮੱਲਾ ਪਹਿਲਾ ਗੁਰੂ ਨਾਨਕ, ਜਪ ਤਪ ਕਾ ਬੰਧ ਵੇੜਲਾ ਜਿਤ ਲੰਘੇ ਰਹੇਗਾ, ਬਾਬਾ ਫਰੀਦ। ਭਰ ਸਰਵਰ ਜਬ ਉਛਲੇ ਤਬ ਤਰਨ ਲੋਹੇਰਾ, ਗੁਰੂ ਨਾਨਕ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਰਾ। ਸਾਰੀਆਂ ਪੰਕਤੀਆਂ ਇਸੇ ਤਰ੍ਹਾਂ ਫਰੀਦ ਇੱਕ ਇੱਕ ਪੰਕਤੀ 'ਚ ਰਮਜ਼ ਭਰੀ ਗੱਲ ਸਾਡੇ ਸਾਹਮਣੇ ਰੱਖ ਰਹੇ ਨੇ। ਗੁਰੂ ਨਾਨਕ ਉਸ ਰਮਜ਼ ਨੂੰ ਖੋਲਦੇ ਪਏ ਨੇ, ਕਿਧਰੇ ਮਨੁੱਖ ਉੱਪਰ ਰਮਜ਼ ਦੇ ਚੀ ਨਾ ਰਹਿ ਜਾਏ। रमज नो खोल ना सके। इस तरह जयदेव जी दे शब्द मैं कुछ देखे ने, कबीर जी दे देखे ने, गुरु नानक उन्हां नू खोल देने, किधरे गुरु अमरदास जी खोल देने, किधरे गुरु अर्जन देव जी खोल देने। खोलन दी लोड़ क्यों पई, किधरे कोई अर्थां दा अनर्थ ना कर बैठे। ऐसा नहीं कि भगतां ने गलत आख्या, पूर्ण सही आख्या, पर कुदरत दे नियम मुताबिक रमज देश कह देता है। जे कहिए कुदरत नो इतने सख्त छिलकियां दे विदाम क्यों देंदे हो, इतने सख्त छिलकियां दे अखरोट और इतने मोटा छिलका बेस्वादी ओदे च केले दी गिरी, भावें छिलका ते संतरे दा बड़ा सुंदर है पर कौड़ा है, इस कौड़े छिलके दे अंदर मिठियां गिरिया ने संतरे। कुदरत दा ए नहीं हवे, बहुत कोमल चीज नो, बहुत स्वादली चीज नो, बहुत गुणकारी चीज नो पड़दे च पेश कर दी है। गीटियां पत्थर के उपर उपर आते ने, पर हीरां हीरियां नो पहाड़ां दी गोद दे प्रभु ने छुपाया होंदा, खुदाई करनी पैंदी है, मेहनत करनी पैंदी है, तां जाके हीरे लभदे ने, गीटियां ते उपर उपर भी मिल जांदी है, पत्थर ते उपर उपर भी मिल जांदे ने। शरीर दे उपले तल दे उते ते काम ही काम है, पर गहरे तल दे च चेतना दे च मन दे च राम ही राम है, ये हकीकत। पर उपर ही उपर कोई रह गया तो फिर गीटियां ही गीटियां, फिर छिलके ही छिलके, फिर स्वाद तो गुणा तो कोमलता तो वांझा रह गया। बाबे फरीद दा ए सलोक गुरु नानक दे कोल सी, ए सबूत मिलदा। बेशतर शब्दां जिन्हां नूं पहले पातशाह ने ना खोलिया तो तीजे ने खोल दिता, पंजवें ने खोल दिता। यके बादीगरे पोथियां पंजवें पातशाह तक पहुंचियां तो तीजे महल्ले ने सोचिया किधरे ऐसा ना होवे लोकी अर्थां दा अनर्थ कर बैठन। एक बोल तीजे पातशाह जद जिदा भी थोड़े सामने रखा तो एक पंजवें दा फिर शब्द दे मैं अर्थ करा। बाबा फरीद कहने ने रत्ती रत ना निकले जे तन चीरे कोए। रत्ती एक फल है, बूटे नो लगदा है, इधर जम्मू साइड हिमाचल देश बड़ा है, कश्मीर देश बहुत है। पहले पहले जब तोलन दा वस्तुआं नू तोलन दा ख्याल पैदा होया मनुख दे अंदर, घटवद ना होवे तो तोलन दा पैमाना बाट रत्ती बनया। कारण अगर एक बूटे नू 10,000 रत्तियां लगियां ने एक बेल नू, रत्तियां दा वजन एको ही होंदा, वध घट नहीं होंदा। कुदरत हजारां रत्तियां एक बेल नूं लांदी है, पर सारियां रत्तियां दा वजन एको ही होंदा। बस इत्थों ही फिर बाट बनने शुरू होए। कई रत्तियां दा एक मासा ते कई मासियां दा एक तौला ते कई तौलियां दे एक छटांग ते कई छटांग दा एक पाइया ते कई पाइयां दा एक सेर ते कई सेरां दा एक मन, विकास रत्ती तो होया। बाट दा तोलण दा विकास रत्ती तो शुरू होया। रत्ती बहुत थोड़ी चीज होवे तो फिर रत्ती नाल तशबीह दित्ती जांदी है। इंज कह लो बूटियां नूं जिहड़े फल लगदे ने, रत्ती सब तो छोटा है। रत्ती रत ना निकले। हम ਹੁਣ ਰੱਖ ਲੈਂਦੀ ਪੰਜਾਬੀ ਵਿੱਚ ਲਹੂ ਨੂੰ ਕਹਿੰਦੇ ਨੇ, ਖੂਨ ਨੂੰ ਕਹਿੰਦੇ ਨੇ, ਤੇ ਰੱਤੀ ਪ੍ਰੇਮ ਨੂੰ ਵੀ ਕਹਿੰਦੇ ਨੇ। ਇਹ ਰੱਤੀ ਹੋਈ ਹੈ ਪ੍ਰੇਮ, ਏਕ ਰਤੀ ਬਿਨ ਏਕ ਰਤੀ। ਗੁਰੂ ਗੋਬਿੰਦ ਸਿੰਘ ਇੱਕ ਦੇ ਪ੍ਰੇਮ ਤੋਂ ਬਿਨਾਂ, ਏਕ ਰਤੀ ਬਿਨ, ਇੱਥੇ ਰੱਤੀ ਦੇ ਅਰਥ ਪ੍ਰੇਮ, ਏਕ ਰਤੀ ਬਿਨ ਏਕ ਰਤੀ। ਇੱਕ ਦੇ ਪ੍ਰੇਮ ਤੋਂ ਬਿਨਾਂ, ਇੱਕ ਦੀ ਰੱਤ ਤੋਂ ਬਿਨਾਂ, ਇੱਕ ਦੀ ਰੱਤੀ ਤੋਂ ਬਿਨਾਂ ਮਨੁੱਖ ਬਸ ਰੱਤੀ ਜਿੰਨਾ ਹੀ ਹੈ, ਔਰ ਕੁਛ ਵੀ ਨਹੀਂ, ਛੋਟਾ ਕੁਛ ਵੀ ਨਹੀਂ ਹੈ, ਬਹੁਤ ਛੋਟਾ ਹੈ, ਬਹੁਤ ਨੀਵਾਂ ਹੈ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਕੋਈ ਮੇਰਾ ਤਨ ਚੀਰੇ, ਰੱਤੀ ਰੱਤ ਨਹੀਂ ਨਿਕਲੇਗੀ, ਖੂਨ ਨਹੀਂ ਨਿਕਲੇ। ਕਿਉਂ? ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਜੋ ਖੁਦਾ ਦੇ ਰੰਗ ਵਿੱਚ ਰੱਤੇ ਆਉਂਦੇ ਨੇ ਉਹਨਾਂ 'ਚ ਰੱਤ ਨਹੀਂ ਆਉਂਦੀ। ਹੁਣ ਰੱਤ ਪ੍ਰੇਮ ਰੱਤ ਹੋਣ, ਜੋ ਪਰਮਾਤਮਾ ਦੇ ਪ੍ਰੇਮ ਦੇ ਚਾਹੁੰਦੇ ਨੇ, ਰੱਤ ਦੇ ਚਾਹੁੰਦੇ ਨੇ, ਉਹਨਾਂ 'ਚ ਰੱਤ ਨਹੀਂ ਆਉਂਦੀ, ਖੂਨ ਨਹੀਂ ਆਉਂਦਾ। ਇੱਥੋਂ ਭਰਮ ਭੁਲੇਖਾ ਪੈ ਜਾਂਦਾ ਹੈ, ਕਿਆ ਵਾਕਈ ਜੋ ਰੱਬ ਦਾ ਨਾਂ ਲੈਂਦੇ ਨੇ ਉਹਨਾਂ 'ਚ ਖੂਨ ਨਹੀਂ ਆਉਂਦਾ? ਖੂਨ ਤੋਂ ਬਿਨਾਂ ਮਨੁੱਖ ਜੀ ਨਹੀਂ ਸਕਦਾ। ਖੂਨ ਘੱਟ ਵੀ ਜਾਏ ਤੋ ਦੇਖਿਆ ਜਾਂਦਾ, ਉੱਪਰੋਂ ਖੂਨ ਚੜਾਇਆ ਜਾਂਦਾ ਮਰੀਜ਼ ਨੂੰ, ਬਈ ਖੂਨ ਘੱਟ ਗਿਆ। ਖੂਨ ਜ਼ਿੰਦਗੀ, ਖੂਨ ਜੀਵਨ ਹੈ। ਪਰ ਫਰੀਦ ਵੀ ਠੀਕ ਕਹਿ ਰਹੇ ਨੇ, ਪਰ ਰਮਜ਼ ਵਿੱਚ ਕਹਿ ਰਹੇ ਨੇ। ਇਸੇ ਰਮਜ਼ ਨੂੰ ਖੋਲਦੇ ਨੇ ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮੱਲਾ ਤੀਜਾ। ਫਰੀਦਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਸਾਰਾ ਤਨ ਖੂਨ ਹੈ, ਖੂਨ ਤੋਂ ਬਿਨਾਂ ਇਹ ਤਨ ਹੋ ਨਹੀਂ ਸਕਦਾ। ਇਹ ਤਨ ਸਭੋ ਰਤ ਹੈ ਫਰੀਦਾ, ਇਹੋ ਤਨ ਸਭੋ ਰਤ ਹੈ। ਇਸ ਸਲੋਕ ਦੇ ਉੱਪਰ ਲਿਖਿਆ ਹੈ ਮੱਲਾ ਤੀਜਾ, ਗੁਰੂ ਅਮਰਦਾਸ ਜੀ ਦਾ ਸਲੋਕ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ੈ ਰਤੇ ਆਪਣੇ ਤਿੰਨ ਤਨ, ਲੋਭ ਰਤ ਨਾ ਹੋਏ। ਤਨ ਜ਼ਿੰਦਾ ਹੈ ਹੋਣ ਕਰਕੇ, ਮਨ ਜ਼ਿੰਦਾ ਹੈ ਲੋਭ ਕਰਕੇ। ਖੂਨ ਖਤਮ ਹੋ ਜਾਏ ਤੋ ਤਨ ਮਰ ਜਾਏਗਾ, ਲੋਭ ਖਤਮ ਹੋ ਜਾਏ ਤੋ ਮਨ ਮਰ ਜਾਏਗਾ। ਤਨ ਮਰ ਕੇ ਮਿੱਟੀ ਹੋ ਜਾਏਗਾ, ਮਨ ਮਰ ਕੇ ਜੋਤ ਸਰੂਪ ਹੋ ਜਾਏ, ਪਰਮਾਤਮਾ ਚ ਲੀਨ ਹੋ ਜਾਏ। ਪਰ ਲੋਭ ਮਰਦਾ ਨਹੀਂ ਤੋ ਮਨ ਪ੍ਰਭੂ ਤੋਂ ਵਿਛੜਿਆ ਰਹਿ ਜਾਂਦਾ। ਲੋਭ ਮਨ ਦੀ ਜ਼ਿੰਦਗੀ ਹੈ, ਖੂਨ ਤਨ ਦੀ ਜ਼ਿੰਦਗੀ ਹੈ। ਦਰਅਸਲ ਕਹਿੰਦੇ ਤੇ ਬਾਬਾ ਫਰੀਦ ਵੀ ਮਨ ਦੀ ਗੱਲ ਕਰਦੇ ਪਏ, ਪਰ ਰਮਜ਼ ਦੇ ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ੈ ਰਤੇ ਆਪਣੇ ਤਿੰਨ ਤਨ, ਲੋਭ ਰਤ ਨਾ ਹੋਏ। ਬਹਿ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਵੇਂ ਅੱਗ ਦੇ ਵਿੱਚ ਪਾਇਆ ਸੋਨੇ ਦੀ ਖੋਟ ਨਿਕਲ ਜਾਂਦੀ ਹੈ, ਸੋਨਾ ਸ਼ੁੱਧ ਹੋ ਜਾਂਦਾ ਹੈ, ਤਿਵੇਂ ਹੀ ਜਪ ਦੀ ਤਪਸ਼, ਜਪ ਦੀ ਅਗਨ ਦੇ ਨਾਲ ਮਨ ਸ਼ੁੱਧ ਹੋ ਜਾਂਦਾ, ਸਾਰਾ ਲੋਭ ਨਿਕਲ ਜਾਂਦਾ, ਸਾਰਾ ਲੋਭ ਨਿਕਲ ਜਾਂਦਾ। ਬਹਿ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਇੱਕ ਬੋਲ ਹੋਰ ਵੀ ਰੱਖਦੇ ਹਾਂ, ਇਹ ਹੈ ਕਬੀਰ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਹਦਾ ਹੈਡਿੰਗ ਅਨੁਮਾਨ ਵੀ ਇਸ ਤਰ੍ਹਾਂ ਹੈ, ਗੌੜੀ ਸ੍ਰੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਜਿਹੜੇ ਸਿਲਸਿਲਾ ਵਾਰ ਬਾਣੀ ਪੜ੍ਹਦੇ ਹੋਣਗੇ ਜ਼ਰੂਰ ਇਹ ਬੋਲ ਸਾਹਮਣੇ ਆਏ ਹੋਣਗੇ। ਗੌੜੀ ਸ੍ਰੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਨਾਲ ਰਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਲੋੜ ਕੀ ਪਈ ਲਿਖਣ ਦੀ, ਅਲੱਗ ਲਿਖ ਸਕਦੇ ਸਨ? ਨਹੀਂ, ਇਸ ਸ਼ਬਦ ਵਿੱਚ ਕਬੀਰ ਰਮਜ਼ ਦੇ ਚ ਗੱਲ ਕਹਿ ਗਏ। ਅਗਰ ਰਮਜ਼ ਨੂੰ ਖੋਲਿਆ ਨਾ ਜਾਏ ਤਾਂ ਫਿਰ ਆਮ ਮਨੁੱਖ ਅਰਥਾਂ ਦਾ ਅਨਰਥ ਕਰ ਬੈਠੇਗਾ। ਇਹ ਸ਼ਬਦ ਐਸਾ ਸ਼ੁਰੂ ਹੁੰਦਾ, ਐਸੋ ਅਚਰਜ ਦੇਖਿਓ ਕਬੀਰ। ਮਨੁੱਖੀ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ ਕਬੀਰ ਕਹਿੰਦੇ ਨੇ ਮੈਂ ਬੜਾ ਅਚਰਜ ਵੇਖਿਆ ਕਿ ਦੱਦ ਕੇ ਭੋਲੇ ਬਿਰੋਲੇ ਨੀਰ, ਦੁਨੀਆ ਪਾਣੀ ਨੂੰ ਦਹੀਂ ਸਮਝ ਕੇ ਰਿੜਕਦੀ ਪਈ, ਬਿਲਾਉਂਦੀ ਪਈ ਪਾਣੀ, ਤੇ ਜਦ ਮੱਖਣ ਨਹੀਂ ਨਿਕਲਦਾ ਤਾਂ ਕਹਿੰਦੇ ਨੇ ਮੱਖਣ ਹੈ ਹੀ ਨਹੀਂ। ਬਿਲਾਉਂਦੇ ਪਾਣੀ ਸੰਸਾਰਕ ਕਾਮਨਾ ਨਾਲ ਭਰੇ ਹੋਏ ਕਰਮ ਕਰਦੇ ਨੇ, ਤੇ ਜਦ ਜਪ ਤਪ ਦਾ ਰਸ ਨਹੀਂ ਆਉਂਦਾ, ਗੁਰਬਾਣੀ ਦਾ ਸਵਾਦ ਨਹੀਂ ਮਿਲਦਾ, ਪਰਮ ਆਨੰਦ ਨਹੀਂ ਮਿਲਦਾ, ਸਮਾਧੀ ਲੀਨ ਨਹੀਂ ਆਉਂਦੇ ਤਾਂ ਕਹਿੰਦੇ ਨੇ ਰਸ ਹੈ ਹੀ ਨਹੀਂ। ਕਾਮਨਾਵਾਂ ਤੇ ਮਨ ਨੂੰ ਭਟਕਾਣਗੀਆਂ, ਭਾਵਨਾ ਹੀ ਮਨ ਨੂੰ ਜੋੜੇਗੀ ਨਾ। ਕਬੀਰ ਕਹਿੰਦੇ ਨੇ ਰਿੜਕਦੇ ਤੇ ਪਾਣੀ ਨੇ ਤੇ ਮੰਗਦੇ ਮੱਖਣ ਨੇ, ਪਰ ਪਾਣੀ ਨੂੰ ਰਿੜਕਦੇ ਨੇ ਦਹੀਂ ਸਮਝ ਕੇ, ਕਾਮਨਾ ਨਾਲ ਭਰੇ ਹੋਏ ਕਰਮ ਕਰਦੇ ਨੇ ਧਾਰਮਿਕ ਕਰਮ ਸਮਝ ਕੇ। ਜਦ ਕਿਸੇ ਵੀ ਕਰਮ ਨਾਲ ਕਾਮਨਾ ਜੋੜ ਦਈਏ ਉਹ ਕਰਮ ਸੰਸਾਰੀ ਹੋ ਜਾਂਦਾ, ਧਾਰਮਿਕ ਨਹੀਂ ਹੈ। ਕਾਮਨਾ ਕਰਕੇ ਮੈਂ ਦੁਕਾਨ ਤੇ ਬੈਠਾ, ਕਾਮਨਾ ਕਰਕੇ ਕੋਈ ਦਫ਼ਤਰ ਵਿੱਚ ਜਾਂਦਾ, ਫੈਕਟਰੀ ਚ ਜਾਂਦਾ, ਤੇ ਕਾਮਨਾ ਕਰਕੇ ਮੈਂ ਪਾਠ ਕਰ ਰਿਹਾ, ਪੂਜਾ ਕਰ ਰਿਹਾ, ਗੁਰਦੁਆਰੇ ਆ ਰਿਹਾ, ਅੰਦਰ ਦੀ ਦੁਨੀਆਂ ਤੇ ਕੋਈ ਹੋ ਗਈ ਨਾ, ਕੀ ਫਰਕ ਹੋਇਆ? ਕੀ ਫਰਕ ਹੋਇਆ ਮੈਂ ਕਾਮਨਾ ਕਰਕੇ ਗੁਰਦੁਆਰੇ ਬੈਠਾ ਤੇ ਕਾਮਨਾ ਕਰਕੇ ਗੁਰਦੁਆਰੇ ਬੈਠਾ? ਕਾਮਨਾ ਹਰ ਜਗ੍ਹਾ ਨੂੰ ਬਾਜ਼ਾਰ ਬਣਾ ਕੇ ਰੱਖ ਦਿੰਦੀ ਹੈ, ਮਾਰਕੀਟ ਬਣਾ ਕੇ ਰੱਖ ਦਿੰਦੀ ਹੈ, ਕਾਮਨਾ ਹਰ ਜਗ੍ਹਾ ਨੂੰ ਕਾਰੋਬਾਰ ਬਣਾ ਕੇ ਰੱਖ ਦਿੰਦੀ। ਤਾਂ ਕੇਵਲ ਵਸਤੂਆਂ ਦਾ ਹੀ ਕਾਰੋਬਾਰ ਨਹੀਂ ਆਉਂਦਾ, ਪਰਮਾਤਮਾ ਦੇ ਨਾਮ ਦਾ ਕਾਰੋਬਾਰ ਵੀ ਆਉਂਦਾ, ਇਹ ਵੀ ਮੈਂ ਅਰਜ਼ ਕਰ ਰਿਹਾ। ਪ੍ਰਭੂ ਦੇ ਗਿਆਨ ਦਾ ਵੀ ਕਾਰੋਬਾਰ ਆਉਂਦਾ, ਕਿਸੇ ਵਕਤ ਮੈਂ ਖੁਲਾਸਾ ਕਰਾਂਗਾ। ਪਾਠ ਪੂਜਾ ਦਾ ਵੀ ਕਾਰੋਬਾਰ ਆਉਂਦਾ, ਮੋਲ ਤੋਲ ਹੁੰਦਾ ਆਉਂਦਾ। ਕਾਮਨਾ ਜੋੜ ਦਈਏ, ਹਰ ਕਰਮ ਸੰਸਾਰੀ ਹੈ। ਅਗਰ ਭਾਵਨਾ ਕਰਕੇ ਮਨੁੱਖ ਬੈਠਾ, ਹੇ ਪ੍ਰਭੂ ਇਹ ਤੂੰ ਦੁਕਾਨ ਦਿੱਤੀ ਹੈ ਮੇਰੀ ਉਪਜੀਵਿਕਾ ਵਾਸਤੇ, ਤੇ ਗ੍ਰਾਹਕ ਦੇ ਚ ਭਗਵਾਨ ਨੂੰ ਦੇਖੇ, ਪਰਮਾਤਮਾ ਆਇਆ ਗ੍ਰਾਹਕ ਬਣ ਕੇ ਮੈਨੂੰ ਰੋਜ਼ੀ ਦੇਣ ਵਾਸਤੇ, ਇਤਨਾ ਮੈਨੂੰ ਇਹ ਮੁਨਾਫਾ ਦੇਵੇਗਾ, ਤੂੰ ਯਕੀਨ ਜਾਣੋ ਦੁਕਾਨ ਵੀ ਧਰਮਸਾਲ ਬਣ ਜਾਏਗੀ ਤੇ ਕਿਰਤ ਵੀ ਕੀਰਤਨ ਬਣ ਜਾਏਗਾ। ਕਿਰਤ ਨੂੰ ਕੀਰਤਨ ਕੋਈ ਕੋਈ ਬਣਾਉਂਦਾ ਹੈ, ਕੀਰਤਨ ਨੂੰ ਕਿਰਤ ਸਾਰਿਆਂ ਨੇ ਬਣਾਇਆ। ਲਫ਼ਜ਼ ਮੈਂ ਫਿਰ ਦੁਹਰਾਵਾਂਗਾ, ਕਿਰਤ ਨੂੰ ਕੀਰਤਨ ਕੋਈ ਕੋਈ ਬਣਾਉਂਦਾ ਹੈ, ਕੀਰਤਨ ਨੂੰ ਕਿਰਤ ਬਥੇਰੇ ਬਣਾ ਲੈਂਦੇ, ਬਥੇਰੇ ਬਣਾ ਲੈਂਦੇ, ਫਿਰ ਸਾਰੀ ਜ਼ਿੰਦਗੀ ਕੀਰਤਨ ਕਰਦੇ ਰਹਿੰਦੇ ਨੇ। ਨਾ ਗਿਆਨ, ਨਾ ਧਿਆਨ, ਨਾ ਸ਼ੀਲ, ਨਾ ਸੰਜਮ, ਨਾ ਸੁੱਖ, ਨਾ ਸ਼ਾਂਤੀ, ਨਾ ਸਮਾਧੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੇ ਭੋਲੇ ਬਿਰੋਲੇ ਨੀਰ, ਹਰੀ ਅੰਗੂਰੀ ਗਦਹਾ ਚਰੇ, ਨਿਤ ਉਠਾਸੇ ਹੀਂਗੇ ਮਰੇ। ਸ਼ਬਦ ਬੜਾ ਲੰਬਾ ਹੈ, ਕਿਉਂਕਿ ਮੈਂ ਇਸ ਸ਼ਬਦ ਨੂੰ ਖੋਲਣਾ ਜੋ ਅੱਜ ਦਾ ਹੁਕਮਨਾਮਾ ਹੈ, ਤੁਚ ਬੁੱਧੀ ਅਨੁਸਾਰ ਇਸ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਨੂੰ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੂ ਗਏ ਨਿਤ ਭੇਡ। बड़ी आश्चर्य खेड प्रचलित हुई है कि भेड़ जिसने लेले नो जन्म दिता है, बच्ची नो जन्म दिता है, उन्हों चोंग दे पई है, उदे चो दूध कढ़न दी कोशिश पई कर दी। आप जमया है जे बच्चे नो चोंग दी पई है, लेले नो चोंग दी पई है। मनुख दी अकल ने, मनुख दी मेहनत ने जो कुछ बनाया, मकान बनाई, दुकान बनाई, रेलां मोटरां गड्डियां बनाईयां, कारां स्कूटर बनाए, मनुख दी मेहनत, मनुख दा दिमाग, मनुख इना ची फस के रह गया, बस लेले नो चुंग दे पे, इसे ची फस के रह गया, किसे ची रस पे मान देने, जबकि रस है कोई नहीं। लेले च कितों रस, कहो कबीर भरगट भई के, लेले को चुगे नित भेड, मनुख अपनिया बनाईया हुई चीजा दे ची रस कढ़न की कोशिश करता रहता है और उसे ची फस के रह जाता है। तो वो मत किमें मिले, वो समझ किमें मिले, मनुख परमात्मा दे नाम दे चौ रस कढ़े, परमात्मा जो रसां दा सागर है उहदे चों रस कढ़े। हुण आखरी दो पंक्तियां गुरु अर्जन देव जी दीआं ने, इस शब्द दे थले आखरी दो पंक्तियां गुरु अर्जन देव जी दीआं, सारा शब्द भगत कबीर दा है। उहदे च फिर दसदे ने, राम रमत मत प्रगटी आए, कहो कबीर गुर सो जी। ऐ कबीर, जे गुरु तो सिर्फ जपण दी सूझ मिल जाए ते प्रभु दा नाम जपदिया जपदिया ओ मत मिल जाती है, ओ समझ मिल जाती है, फिर मनुख महारस परमात्मा दे नाम तो कढ़दा है और किसे जगह नहीं, और वस्तुआं नाल लोड़ां दी पूर्ति करदा है, रस परमात्मा दे नाम तो मानदा है। इस तरह दे बहुत सारे शब्द ने जयदेव दे, त्रिलोचन दे, फरीद दे, कबीर दे, जिन्हों गुरु नानक देव जी ने, गुरु अमरदास जी महाराज ने और धन गुरु अर्जन देव जी महाराज ने जगह जगह से खोले। इस शब्द से बड़ा बाकमाल है, क्योंकि दो शब्दों की शैली शब्दावली काफिया ते रदीफ भी एक है और दोवें सोही राग के अंदर ने, एक बाबे फरीद का एक धन गुरु नानक देव जी महाराज। बाबे फरीद का शब्द ए, बेड़ा बंध न सक्यो बंधन की बेला, भर सरवर जब उछले तब तरण दुहेला, हथ न लाई कसुम बड़े जल जासी टोला। गुरु नानक देव जी का शब्द देखोगे यही काफी है, यही रदीफ है, यही शैली है, यही शब्द आवदी। हुण इस आधार पे मैं जो कुछ कहना चाहना वह भी ध्यान नाल सुनो। भाई नंद लाल ने गुरु ग्रंथ साहब जी महाराज की बाणी तो प्रेरणा लै, भाई गुरु नानक ने भगतां दी रमज नू खोले, गुरु अमरदास जी महाराज ने भगतां दी रमज नू खोले और खोल के जगत के सामने भगतां दे बोल रखे ने। गुरु अर्जन देव जी महाराज ने भगतां ने जो रमज दे च गल आखी उसनू खोले। ए यतन ए कोशिश नंद लाल ने वे कीती है सूफी कलाम नू खोलण दी। ईरान दे सूफी फकीरां ने जो कुछ कहा रमज दे च उन्हों भाई साहब भाई नंद लाल खोलदे ने। सूफिया दे बोल ते नंद लाल दे बोल आमने सामने छाप के श्री गुरु सिंह सभा तैरान ईरान ने जद ओ किताब ईरान दे च वंडी, ईरानी मुसलमाना ने ओ किताब सिर ते रख ले, बार बार सजदा कीता, कहन लगे ऐसा भी गुरु गोबिंद सिंह दा एक सिख जिन्हें साडी सूफिया दी रमज नू खोले। हुण मैं दो नज़मां थोड़े सामने रखनिया ने। एक नज़म भाई साहब भाई नंद लाल ने, एक नज़म सूफिया दे चों सिरमौर फकीर हाफिज दी। दोहां दी शैली एक है, शब्दावली एक है, रवानी एक है, तर्जे बयानी एक है, इको ही। जिवें बाबा फरीद ते गुरु नानक देव जी दे दो शब्द, शैली शब्दावली ते काफिया रदीफ इको ही है। हाफिज ते नंद लाल दो नज़मां दा काफिया रदीफ शैली शब्दावली बिल्कुल इको है। इस वक्त मैं एक थोड़े सामने रखांगा क्योंकि समय इतना। मैं उस किताब नाल कुछ मेहनत की सी, मैनू बड़ी प्यारी लगी सी। मेरे को एको ही कापी सी उदों, मेरे को सिंह साहब ज्ञानी कृपाल सिंह जथेदार श्री अकाल तख्त, उन्होंने कहा ये सिंह साहब मैनू दियो, इत्थे मंजी साहब दी गल है। मैं कहा है ते मेरे को, कहिंदे तुसीं जांदे रहिंदे हैरान फिर ले लेना, मैनू दियो। मैं उन्होंने दे दित्ती। मुड़ के ईरान विच क्रांति हो गई ते मेरा जाना ना होया ते मैं उस किताब तो वांझा रह गया, पर मैं उहदे च बहुत कुछ नोट कर लिया सी। मैं हुण ईरान इतलाह भिजवाई है भई किसे तरीके नाल उह किताब मैनू भेजो। जवाब आया किसी दे घर पई है, हुण गुरुद्वारे विच ते नहीं बचियां, पर तुहानू भिजवा देंगे। उहदे च की है, फिरदौसी उमर खयाम मौलाना रूम शमस तबरेज शेख सादी हाफिज, इन्हां सारिआं दे कलाम एक सफे दे नाल, उन्हां दे बिल्कुल नाल नाल भाई नंद लाल। भई हाफिज जो रमज दे च गल करदा है, मौलाना रूम ते उमर खयाम, बदकिस्मती है उमर खयाम नूं लोगों ने शराबी समझ लिया। शराबी नहीं सी, उक्की नहीं सी। उहदियां रमज भरिया गल्लां भी मैं किसे वक्त तुहाडे सामने रखांगा। बस इक्को ही गल है, जदों उसनों कोई पुछदा सी खुदा की है, कहिंदा खुदा शराब ही है और कुछ भी नहीं, नशा है, मस्ती है, सरूर है, नाम कुमारी नानका चढ़ी रहे। डॉक्टर मोहम्मद इकबाल कहने ना, अगर मेरे कोल कोई ए पूछे खुदा की है। परसों एक बुजुर्ग 80-90 साल का मैनु कहन लगा, गहने गे प्रभु का नाम किथे ते शराब किथे। मैं कहा फर्क सिर्फ इतना है, एक मनुख नु होश तो थले ले जांदी है, एक मनुख नु होश तो ऊपर ले जांदी है। एक शराब जद मनुख पी लैंदा अपना नाम भी भुल जांदा है, अपना घर भी भुल जांदा है, पर जो नाम दी शराब पी लैंदा है उहनू परमात्मा दे घर दा भी पता चल जांदा है, तिन लोकां दा पता चल जांदा है, कपाट खुल जांदा है, होश तो भी उपर उठ जांदा है। आम मनुखां दा होश भी उत्थे नहीं जा सकदा जिथे भगत दा होश चला जांदा है। इकबाल कोल पुछिया गया खुदा की है, कोई खुदा दी गल दसो। तो इकबाल दे बोल सुनो तो मैं अगे चलां। इकबाल कहिंदा हर चंद हो मुशाहद हक की गुफ्तगु। मुशाहद तशबीह दे के प्रमाण दे के, तुलनात्मक गल करनी होवे रब की है, रब की है इहदी किहदे नाल तुलना दी है, तुलनात्मक गल करिए, कंपेयर करिए, मुशाबत करिए। हर चंद हो मुशाहद हक की गुफ्तगु, बनती नहीं है सागरो मीना कहे गले। एक बार कहिंदा मैं इतना ही आखांगा, खुदा एक नशा है, सरूर है, मस्ती है, शराब गम नू भुला देंदी है, परमात्मा दा नाम दा नशा गम नू मिटा देंदा है, एक दुख नू भुलांदी है, एक दुख नू मिटा देंदी है। एक मनुख नू बेहोश कर देंदी है, ਇੱਕ ਮਨੁੱਖ ਨੂੰ ਆਪਣੇ ਹੋਸ਼ ਤੋਂ ਵੀ ਉੱਪਰ ਲੈ ਜਾਂਦੀ ਹੈ। ਇਹੀ ਕੁਝ ਬੁਲੇਖੇ ਵਿੱਚ ਉਮਰ ਖਿਆਮ ਨੂੰ ਸ਼ਰਾਬੀ ਸਮਝ ਲਿਆ, ਸ਼ਰਾਬੀ ਨਹੀਂ ਸੀ ਉਹਨੂੰ ਵੀ ਨੰਦ ਲਾਲ ਨੇ ਖੋਲਿਆ। ਇਹ ਵੀ ਮੈਂ ਅਰਜ਼ ਕਰਾਂ, ਉਸ ਫਕੀਰ ਦੇ ਬਚਨ, ਹਾਫਿਜ਼ ਦੇ ਬਚਨ, ਫਿਰਦੋਸੀ ਦੇ ਬਚਨ, ਸ਼ੇਖ ਸਾਦੀ ਦੇ ਬਚਨ ਤੇ ਹਾਫਿਜ਼ ਦੇ, ਬਾਕੀ ਕਈ ਆਮਣੇ ਸਾਹਮਣੇ ਦੀਆਂ ਨਜ਼ਮਾਂ ਨਾਲ ਸਵਾਲੋ ਜਵਾਬ ਤੇ ਹਨ, ਰਮਜ਼ ਤੇ ਖੋਲੀਏ, ਪਰ ਨੰਦ ਲਾਲ ਦੇ ਬੋਲਾਂ ਦੀ ਸ਼ੈਲੀ ਸ਼ਬਦਾਵਲੀ ਜਿਨ੍ਹਾਂ ਨਾਲ ਬਹੁਤੀ ਮਿਲਦੀ ਹੈ ਉਹ ਹਾਫਿਜ਼, ਸ਼ੇਖ ਸਾਦੀ ਤੇ ਮੌਲਾਨਾ ਰੂਮ ਨੇ। ਇਸ ਵਕਤ ਇੱਕ ਮੈਂ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਸਮੇਂ ਨੂੰ ਮੈਂ ਦੇਖਦਾ ਪਿਆ। ਹਾਫਿਜ਼ ਦੀ ਨਜ਼ਮ ਮੈਂ ਤੁਹਾਨੂੰ ਸਰਵਨ ਕਰਾਵਾਂ ਤੇ ਫਿਰ ਨੰਦ ਲਾਲ ਦੀ। ਹਾਫਿਜ਼ ਕਹਿੰਦਾ ਹੈ, ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋਂ ਹਰਦਮ। ਐ ਖੁਦਾ, ਤੇਰੇ ਮਾਰਗ ਤੇ ਮੈਂ ਚੱਲ ਤੇ ਪਿਆ, ਕੋਈ ਅਮਨ ਨਹੀਂ, ਚੈਨ ਨਹੀਂ, ਸ਼ਾਂਤੀ ਨਹੀਂ, ਸਕੂਨ ਨਹੀਂ। ਸੁਣਿਆ ਸੀ ਜੋ ਤੇਰੇ ਰਸਤੇ ਤੇ ਚੱਲਦੇ ਨੂੰ ਬੜਾ ਆਨੰਦ ਹੈ, ਬੜਾ ਰਸ ਹੈ, ਬੜਾ ਖੇੜ ਹੈ, ਬੜੀ ਖੁਸ਼ੀ ਹੈ। ਹਾਫਿਜ਼ ਕਹਿੰਦਾ, ਨਿਤ ਦੀਆਂ ਔਕੜਾਂ ਨੇ, ਨਿਤ ਦੀਆਂ ਉਲਝਣਾਂ ਨੇ, ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋਂ ਹਰਦਮ। ਕਿਉਂਕਿ ਇਰਾਨੀ ਫਕੀਰ ਨੇ ਉਹਨਾਂ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਲੈ ਜਾਣਾ ਹੋਵੇ ਤੇ ਟਰਾਂਸਪੋਰਟ ਦਾ ਕੰਮ ਉੱਠਾਂ ਤੋਂ ਆਉਂਦਾ ਸੀ। ਉਸ ਇਲਾਕੇ ਦੇ ਜਿਹੜੇ ਸੱਜਣ ਰਹਿੰਦੇ ਹੋਣਗੇ ਫਰੰਟੀਅਰ, ਮੁਲਤਾਨ, ਜੰਗ ਮੰਗਿਆਣਾ, ਉਹਨਾਂ ਨੂੰ ਪਤਾ ਹੋਵੇਗਾ ਉੱਠਾਂ ਦੇ ਕਾਫਲੇ ਚੱਲਦੇ ਸਨ, ਸੌ ਸੌ ਉੱਠਾਂ ਦੇ ਉੱਤੇ ਸਮਾਨ ਲੱਦ ਲੈਣਾ ਤੇ ਇੱਕ ਉੱਠ ਦੂਜੇ ਉੱਠ ਦੇ ਪਿੱਛੇ ਉਹਦੀ ਪਹੁੰਚ ਦੇ ਨਾਲ ਰੱਸੀ ਬੰਨੀ ਹੋ ਜਾਂਦੀ ਸੀ, ਲੈਣ ਵਾਰ ਉੱਠ ਚੱਲਦੇ ਸਨ, ਇਹਨੂੰ ਕਹਿੰਦੇ ਸਨ ਕਾਫਲਾ। ਤੇ ਸ਼ਾਮਾਂ ਨੂੰ ਕਿਧਰੇ ਵੀ ਨਖਲਿਸਤਾਨ ਕੋਈ ਬੂਟਿਆਂ ਦਰਖਤ ਹੋਣ ਤੇ ਰੁਕ ਜਾਂਦੇ ਸਨ, ਉੱਠਾਂ ਦੇ ਤੋਂ ਸਮਾਨ ਉਤਾਰ ਦਿੰਦੇ ਸਨ, ਰਾਤ ਨੂੰ ਆਰਾਮ ਕਰਨਾ। ਇਹ ਕਾਫਲਾ ਅੰਮ੍ਰਿਤ ਵੇਲੇ ਚੱਲਦਾ ਹੁੰਦਾ ਸੀ, ਅੰਮ੍ਰਿਤ ਵੇਲੇ। ਭਾਵੇਂ ਮੇਰਾ ਬਚਪਨਾ ਸੀ ਪਰ ਮੈਨੂੰ ਅਜੇ ਯਾਦ ਹੈ, ਇਹ ਕਾਫਲੇ ਅੰਮ੍ਰਿਤ ਵੇਲੇ ਚੱਲਦੇ ਸੀ। ਇਹਨਾਂ ਕੋਲ ਇੱਕ ਨਗਾਰਾ ਆਉਂਦਾ ਸੀ, ਨਗਾਰਾ ਵਜਾ ਦਿੰਦੇ ਸਨ ਵੀ ਆਪਣਾ ਸਮਾਨ ਉੱਠਾਂ ਤੇ ਲੱਦੋ, ਜੋ ਖਿਲੇਰ ਛੱਡਿਆ ਬੰਨੋ ਤੇ ਉੱਠਾਂ ਤੇ ਲੱਦੋ, ਚੱਲਣਾ, ਕੂਚ ਕਰਨਾ, ਚੱਲਣਾ। ਹਾਫਿਜ਼ ਕਹਿੰਦੇ ਨੇ, ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋਂ ਹਰਦਮ, ਜਰਸ ਫਰਿਆਦ ਮੇਂ ਦਾਰਦ ਕੇ ਬਰਬੰਦੇ ਦ ਮਹਿਮਲਾ। ਕਹਿੰਦਾ ਥੋੜਾ ਜਿਹਾ ਮੈਂ ਸੋਚਦਾ ਆਰਾਮ ਕਰ ਲਵਾਂ, ਚੱਲਦਿਆਂ ਚੱਲਦਿਆਂ ਰੋਜ਼ ਨਮਾਜ਼ ਪੜ੍ਹਦਿਆਂ, ਚਲੋ ਅੱਜ ਨਾ ਹੀ ਸਹੀ, ਰੋਜ਼ ਅੰਮ੍ਰਿਤ ਵੇਲੇ ਉੱਠਦਿਆਂ ਫਜਰ ਨੂੰ ਉੱਠਦਿਆਂ, ਚਲੋ ਅੱਜ ਨਾ ਸਹੀ, ਰੋਜ਼ ਦੋ ਵਕਤ ਕੁਰਾਨ ਦੀ ਤਲਾਵਤ ਕਰਦਿਆਂ, ਚਲੋ ਅੱਜ ਨਾ ਹੀ ਸਹੀ, ਰੋਜ਼ ਪੰਜ ਵਕਤ ਵੁਜ਼ੂ ਕਰਦੇ ਹਾਂ, ਅੱਧਾ ਇਸ਼ਨਾਨ ਹੁੰਦਾ ਜਿਹਨੂੰ ਅਸੀਂ ਪੰਜ ਇਸ਼ਨਾਨਾ ਕਹਿੰਦੇ ਹਾਂ, ਮੁਸਲਮਾਨ ਲੋਕ ਪੰਜ ਇਸ਼ਨਾਨਾ ਕਰਦੇ ਨੇ, ਮਜਬੂਰੀ, ਅਰਬ ਦੇਸ਼ ਚ ਪਾਣੀ ਕੋਈ ਨਹੀਂ, ਪਾਣੀ ਕੋਈ ਨਹੀਂ। ਖੁਰਮ ਤੋਂ ਮੈਂ ਤਹਿਰਾਨ ਟ੍ਰੇਨ ਵਿੱਚ ਜਾ ਰਿਹਾ ਸੀ, ਇੱਕ ਇੱਕ ਬੋਤਲ ਪਾਣੀ ਦੀ ਰੱਖ ਦਿੱਤੀ ਸੀ, ਮੈਂ ਗਿਲਾਸ ਵਿੱਚ ਪਾਣੀ ਪਾਇਆ, ਅੱਧੇ ਤੋਂ ਜ਼ਿਆਦਾ ਪੀ ਲਿਆ ਹੋਵੇਗਾ, ਥੋੜਾ ਬਚ ਗਿਆ ਤਾਂ ਮੈਂ ਬੇਸਨ ਦੇ ਡੋਲ ਦਿੱਤਾ, ਜਿਹੜਾ ਬਹਿਰਾ ਸੀ ਉਹਦੇ ਮੂੰਹ ਆਹ ਨਿਕਲ ਗਈ। ਕਹਿਣ ਲੱਗੇ ਸੀ ਤੇ ਆਬੇ ਹਯਾਤ ਤੋਂ ਵੀ ਜ਼ਿਆਦਾ ਕੀਮਤੀ ਸਮਝਦੇ ਹਾਂ ਤੁਸੀਂ ਡੋਲ ਦਿੱਤਾ, ਡੋਲ ਦਿੱਤਾ। ਖੁਰਮ ਰੇਗਿਸਤਾਨੀ ਇਲਾਕਾ ਹੈ, ਮਰੂਥਲ। ਫਿਰ ਭਗਤ ਨਾਮਦੇਵ ਦੀ ਪੰਕਤੀ ਯਾਦ ਆਈ, ਮਾਰ ਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ। ਇਹ ਹਾਲਤ ਭਾਰਤ ਵਿੱਚ ਵੀ ਹੈ, ਮਾਰਵਾੜ ਵਿੱਚ ਪਾਣੀ ਦੀ ਬੜੀ ਕਿੱਲਤ, 5-5 ਮੀਲ ਤੋਂ ਪਿੰਡਾਂ ਦੇ ਲੋਕ ਵਿਚਾਰੇ ਜੋੜਾਂ ਤੋਂ ਸਰੋਵਰਾਂ ਤੋਂ ਪਾਣੀ ਲਿਆਉਂਦੇ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਜਰਸ ਫਰਿਆਦ ਮੇਂ ਦਾਰਦ ਕੇ ਬਰਬੰਦੇਦ ਮਹਿਮਲ। ਚਲਦਿਆਂ ਚਲਦਿਆਂ ਹਾਫਿਜ਼ ਕਹਿੰਦੇ, ਜਦ ਮੈਂ ਥੱਕ ਜਾਂਦਾ ਨਿਮਾਜ਼ ਪੜ੍ਹਦਿਆਂ ਪੜ੍ਹਦਿਆਂ, ਕੁਰਾਨ ਦੀ ਤਲਾਵਤ ਕਰਦਿਆਂ ਕਰਦਿਆਂ, ਤਸਵੀ ਫੇਰਦਿਆਂ ਫੇਰਦਿਆਂ, ਵਜ਼ੂ ਸਾਜਦਿਆਂ ਸਾਜਦਿਆਂ ਥੱਕ ਜਾਂਦਾ ਤੇ ਸੋਚਦਾ ਚਲੋ ਇੱਕ ਦਿਨ ਆਰਾਮ ਕਰ ਲੈਂਦੇ ਹਾਂ। ਨਹੀਂ ਕਰਦੇ, ਅੱਜ ਨਿਮਾਜ਼ ਨਹੀਂ ਪੜ੍ਹਦੇ, ਅੱਜ ਵਜ਼ੂ ਨਹੀਂ ਕਰਦੇ, ਅੱਜ ਕੁਰਾਨ ਦੀ ਤਲਾਵਤ ਵੀ ਨਹੀਂ। ਜੇ ਸੰਸਾਰ ਦੇ ਕੰਮਾਂ 'ਚ ਕਿਸੇ ਦਿਨ ਛੁੱਟੀ ਕਰ ਲੈਂਦੇ ਹਾਂ, ਰੱਬ ਹੁਣ ਤੇਰੀ ਬੰਦਗੀ 'ਚ ਵੀ ਅੱਜ ਛੁੱਟੀ ਕਰਨੀ। ਕਹਿੰਦੇ ਨੇ ਮੈਂ ਇਸ ਤਰ੍ਹਾਂ ਜਦ ਸੋਚਦਾ ਤਾਂ ਹੁੰਦਾ ਕੀ ਹੈ, ਜਰਸ ਫਰਿਆਦ ਮੇਂ ਦਾਰਦ ਕੇ ਬਰਬੰਦੇਦ ਮਹਿਮਲ। ਘੜਿਆਲ ਵੱਜ ਪੈਂਦਾ, ਸਮਾਨ ਸਮੇਟੋ, ਕੂਚ ਕਰਨਾ ਕੂਚ ਕਰਨਾ। ਤੇ ਘੜਿਆਲ ਕਿਹੜਾ ਵੱਜ ਪੈਂਦਾ, ਕਿਧਰੇ ਮੌਤ ਦੀ ਘਟਨਾ ਘਟ ਜਾਂਦੀ ਹੈ, ਮੈਨੂੰ ਕੋਈ ਆ ਕੇ ਕਹਿ ਦਿੰਦਾ ਫਲਾਣਾ ਤੇ ਚਲਾਣਾ ਕਰ ਗਿਆ, ਫਲਾਣਾ ਤੇ ਗੁਜ਼ਰ ਗਿਆ। ਘੜਿਆਲ ਵੱਜ ਪੈਂਦਾ, ਮੌਤ ਯਾਦ ਆ ਜਾਂਦੀ ਹੈ। ਤੇ ਫਿਰ ਮੈਂ ਇਹ ਕਹਿੰਦਾ ਕੂਜ਼ਾ ਚੁੱਕ ਲੈਂਦਾ, ਵਜ਼ੂ ਕਰਦਾ, ਮੈਂ ਫਿਰ ਨਿਮਾਜ਼ ਪੜ੍ਹਦਾ, ਘੜਿਆਲ ਜੋ ਵੱਜ ਪਏ, ਮੌਤ ਜੋ ਯਾਦ ਆ ਗਈ ਹੈ। ਬੜੇ ਧਿਆਨ ਨਾਲ ਸੁਣਨਾ, ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਇਸ ਚੱਕਰ 'ਚ ਨਾ ਪੈਣਾ। ਭਗਵਾਨ ਦੇ ਗਿਆਨ ਤੋਂ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਭਗਵਾਨ ਮਿਲਦਾ ਹੈ ਤਾਂ ਗਿਆਨ ਮਿਲਦਾ ਹੈ, ਗਿਆਨ ਮਿਲਦਾ ਹੈ ਤਾਂ ਭਗਵਾਨ ਮਿਲਦਾ ਹੈ, ਦੋਵੇਂ ਇਕੱਠੇ ਮਿਲਦੇ ਨੇ। ਇਹ ਨਹੀਂ ਗਿਆਨ ਅੱਜ ਮਿਲਿਆ ਤੇ ਭਗਵਾਨ ਕੱਲ, ਭਗਵਾਨ ਅੱਜ ਮਿਲਿਆ ਤੇ ਗਿਆਨ ਕੱਲ, ਬ੍ਰਹਮ ਅੱਜ ਮਿਲਿਆ ਤੇ ਬ੍ਰਹਮ ਦਾ ਗਿਆਨ ਕੱਲ ਨਹੀਂ, ਬ੍ਰਹਮ ਗਿਆਨ ਇਕੱਠਾ ਮਿਲਦਾ ਹੈ, ਬ੍ਰਹਮ ਤੇ ਗਿਆਨ ਦੋਵੇਂ ਇਕੱਠੇ ਮਿਲਦੇ। ਇਹ ਥੋੜੀ ਹੈ ਕਿ ਬੰਦਾ ਆਖੇ ਸੂਰਜ ਤੇ ਚੜ੍ਹਿਆ ਸਿਰ ਦੇ ਉੱਤੇ, ਪਰ ਰੋਸ਼ਨੀ ਤੇ ਹੈ ਹੀ ਕੋਈ ਨਹੀਂ, ਚਾਨਣਾ ਤੇ ਹੈ ਕੋਈ ਨਹੀਂ। ਜਾਂ ਆਖੇ ਚਾਨਣਾ ਤੇ ਬੜਾ ਹੈ, ਧੁੱਪ ਨਿਕਲੀ ਹੋਈ ਹੈ, ਪਰ ਕਮਾਲ ਦੀ ਗੱਲ ਹੈ ਸੂਰਜ ਤੇ ਨਿਕਲਿਆ ਹੀ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ। ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ। ਇਸ ਤੋਂ ਪਹਿਲੇ ਜਿਹੜਾ ਗਿਆਨ ਆਉਂਦਾ ਅਕਸ਼ਰੀ ਗਿਆਨ ਆਉਂਦਾ, ਅਨੁਭਵੀ ਗਿਆਨ ਨਹੀਂ ਆਉਂਦਾ, ਬ੍ਰਹਮ ਗਿਆਨ ਨਹੀਂ ਆਉਂਦਾ। ਇੰਨੀ ਮਹਿਸੂਸ ਕਰਦੇ ਨੇ, ਦੋਵੇਂ ਇਕੱਠੇ ਪ੍ਰਗਟ ਹੁੰਦੇ। ਬ੍ਰਹਮ ਗਿਆਨ ਕਰਕੇ ਕੋਈ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ। ਭਗਵਾਨ ਦੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ, ਪ੍ਰੇਰਣਾ ਉਸ ਤੋਂ ਨਹੀਂ ਮਿਲਦੀ। ਕਿਉਂ? ਭਗਵਾਨ ਮਿਲਦਾ ਤਾਂ ਗਿਆਨ ਮਿਲਦਾ, ਉਸ ਤੋਂ ਪਹਿਲੇ ਤਾਂ ਮਿਲਦਾ ਹੀ ਨਹੀਂ। ਉਸ ਤੋਂ ਪਹਿਲੇ ਸਿਰਫ ਅਕਸ਼ਰੀ ਗਿਆਨ ਆਉਂਦਾ, ਉਹਦੇ ਨਾਲ ਸਮਾਂ ਪਾਸ ਆਉਂਦਾ, ਜ਼ਿੰਦਗੀ ਪਾਸ ਆਉਂਦੀ ਹੈ, ਜੀਵਨ ਬਦਲਦਾ ਬਿਲਕੁਲ ਨਹੀਂ ਹੈ। ਬੜੇ ਤੋਂ ਬੜੇ ਗਿਆਨੀ ਦਾ ਵੀ ਨਹੀਂ ਬਦਲਦਾ, ਬੜੇ ਤੋਂ ਬੜੇ ਪੰਡਿਤ ਦਾ ਵੀ ਨਹੀਂ ਬਦਲਦਾ। ਇਹ ਵੀ ਮੈਂ ਅਰਜ਼ ਕਰਦਾ, ਠੀਕ ਹੈ? ਇਸ ਨੂੰ ਇਕਬਾਲ ਇੰਜ ਬਿਆਨ ਕਰਦਾ ਹੈ, ਔਰ ਜ਼ੌਕ ਵੀ, ਤੁਝੇ ਕਿਤਾਬ ਸੇ ਫਰੋਗ ਨਹੀਂ ਕੇ ਤੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਸਾਡੇ ਕੋਲ ਬਹੁਤ ਸਾਰੇ ਸ਼ਬਦ ਨੇ, ਪੋਥੀ ਸਾਹਿਬ ਕਹਾਂਗੇ, ਗ੍ਰੰਥ ਸਾਹਿਬ ਕਹਾਂਗੇ, ਧਾਰਮਿਕ ਗੁਟਕਿਆਂ ਨੂੰ, ਲੇਕਿਨ ਮੁਸਲਮਾਨਾਂ ਕੋਲ ਅਰਬੀ ਵਿੱਚ ਇੱਕੋ ਹੀ ਸ਼ਬਦ ਹੈ ਕਿਤਾਬ। ਵੱਧ ਤੋਂ ਵੱਧ ਕਹਿ ਦੇਣਗੇ ਮੁਕੱਦਸ ਕਿਤਾਬ, ਪਵਿੱਤਰ ਕਿਤਾਬ, ਹੋਰ ਸ਼ਬਦ ਨਹੀਂ ਹੈ ਉਹਨਾਂ ਕੋਲ। ਤੋ ਜ਼ੌਕ ਤੇ ਇਕਬਾਲ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ ਕੇ ਤੂੰ, ਕਿਤਾਬ ਖਵਾਂ ਹੈ ਸਾਹਿਬ ਕਿਤਾਬ ਨਹੀਂ। ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਕਿਤਾਬ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ, ਉਹ ਤੂੰ ਨਹੀਂ। ਤੂੰ ਸੁਣੀਏ ਸਤ ਸੰਤੋਖ, ਗਿਆਨ ਪੜ੍ਹਨ ਵਾਲਾ ਤੇ ਹੈ, ਨਾ ਤੇਰੇ ਕੋਲ ਸਤ ਹੈ ਨਾ ਤੇਰੇ ਕੋਲ ਸੰਤੋਖ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ, کتاب خواہ ہے، خواہ کہنے پڑھن والا، تو پڑھن والا ہے، کتاب خواہ ہے، صاحب کتاب نہیں، تو دھرم گرنتھ نو پڑھن والا ہے، دھرم گرنتھ دے جو کچھ ہے وہ تو نہیں ہے، وہ تو نہیں ہے۔ ایک بہت وڈی سچائی ہے، پرماتما دے گیان کر کے کوئی پرماتما دے مارگ تے نہیں چلتا، کس تو چلتا ہے پھر؟ موت دے گیان، موت دے گیان۔ اس واسطے گرو نانک دیو جی کہنے رب دی گل بات دے پہلا مرن قبول، پہلے اس نو قبول کر، موت ہی چوٹ کرے گی، کال ہی چوٹ کرے گا اکال دے مارگ تے چلن واسطے، اپنا انت ہی چوٹ کرے گا بےنت دے مارگ تے چلن واسطے، اور کسے نے چوٹ نہیں کرنی۔ یہ بھی مل سکتا حافظ کہندا کی کراں، موت دا گھڑیال وج پیندا ہے، مینوں کھل رہا ہویا سامان پھر سمیٹنا پیندا ہے، بھاو موت یاد آ جاندی ہے، انج نہ ہوے کدھرے دم چلا جائے تو میں رستے چ ہی رہ جاواں۔ کہندا میں پھر عضو کرنا، میں پھر مسلح بچھانا، میں پھر نماز پڑھنا، میں پھر قرآن دی تلاوت کرنا، مرا در منزلے جانا، چے امن و عیش چوں ہر دم جرس پر یاد میں دارد کہ بربندے د محملا۔ موت دا گھڑیال وج پیندا ہے تے مینوں کچاوے پھر بننے پیندے نے، اٹھاں دے تے کچاوے لد کے سامان لدے ہوندے سن، پرانا سلسلہ بزرگاں نوں ضرور پتا ہوئے گا، کہندے میں پھر سامان بنن لگ پینا تے لدن لگ پینا، میں پھر نماز پڑھن لگ پینا، میں پھر تسبیح پھیرن لگ پینا، موت دا خیال آندے ہیں۔ میں پھر عرض کر دیا، خدا دے گیان تو کوئی خدا دے مارگ تے نہیں چلدا، موت دے گیان تو دور کیوں جاؤ؟ ایک لاش نو ویکھ کے سدھارتھ دا دل ٹوٹ گیا، انہیں آخیا کی رکھیا میلاں دے جد موت ہی ہے، اس زندگی نو لبنا جہدے وچ موت نہ ہوئے۔ یہ سدھارتھ بعد وچ مہاتما بدھ بنیا، موت تو چوٹ کھا کے، پہلا مرن قبول، جیون کی چڑا ہوئے سبن کی رین کا، تو آؤ ہمارے پاس بار بار معافی، جنم دن منانا چلو مبارک، لیکن جنم دن منانا منکھ نو دھارمک نہیں بنا سکتا، کم سے کم دھارمک نہیں ہے، نہیں ہے۔ مرن دن اتھے مالوے دی دھرتی پنجاب دے چھن شہر دا میں کی نا لما پنڈ سے ہاں، سنگتاں کہن لگیا گینے جی پادروں دی سنگراند ہے، تسی اج مہینے دی کتھا کرو، میں کہ چلو جی میں تھوڑا حکم۔ ہن بادروں دے مہینے دے بھا دوئے، دو بھا، کدی میہ پے گیا کدی کرڑی دھوپ نکل آئی، کدی ٹھنڈ ہو گئی کدی گرمی ہو گئی، بھا دوئے۔ بہتے منک بھادوں دی طرح آدھے نے، کدی کرودی ہو گئے، کدی شانتمئی ہو گئے، کدی دانی ہو گئے، کدی بےمان ہو گئے، پا دو ہے، پادروں دی طرح آدھے نے، پا دو ہے، دو پاسے چلنا ہے، کدی ستسنگ دے جو بیٹھے، کدی کسنگت کر لی، پا دو ہے، پا دو ہے، بھرم بولانیا دوجے لگا ایت لکھ سنگار بنایا کارج نائے، پا دو ہے، پا جو دو ہے، پرم دیکھ ہوں۔ اسی شبد ایک پنکتی ہے، ہاتھ مروڑے تن کبے سیاؤ ہوا سے، ان پنکتیاں تے میں 40 منٹ لائے تے 20 منٹ میں باقی ساریاں پنکتیاں تے لائے۔ ہاتھ مروڑے جیسے پران نکل دینے، آخری پران نابھی دچاؤں دے جیسے نکل دے تو مٹھیاں بند ہوں دیا، تن تے کمبڑی چھڑ دی ہے، دندیاں وج دیا، ہاتھ مروڑے تن کبے سیاؤ ہوا سے۔ جنہیں اس سمبندھ وچ مینوں پرمان ملے، ویاکھیا ملی، میں 40 منٹ دا خلاصہ کیا۔ कंठे चे मैं कथा की थी। जो बाहर आया ते कुछ बीबिया ने ते कुछ वीरा ने कह लिया, कहन लगे गैनी जी हद हो गई, संग्राम दा भागा बड़ा दिहाड़ा सी, मौत दियां गल्लां सुना के सत्यानाश कर छड़िया, भागा बड़ा दिहाड़िया सी। मैं हूं मैनू ये नहीं पता सी कि तुसी रब दे मार्ग ते चलन वाले नहीं हो, रब दे मार्ग ते कोई रब दे ज्ञान करके नहीं चलता, मौत दे ज्ञान करके पहला मरण कबूल, जीवन की छड़ास और सबन के रहने का। तो आओ हमारे पास। हाफिज कहिंदा की करा मैं, कुरान शरीफ एक पासे सुट देना, तस्बी एक पासे रख देना, मुसल्ला एक पासे रख देना, ते कहना चलो अज नहीं नमाज पढ़नी, अज फजर दे वेले नहीं उठना, अमृत वेले नहीं उठना, अज मैं वजू भी नहीं साजना, अज मैं कुरान की तलावत भी नहीं करनी, पाठ भी नहीं करना, एक दिन खुदा रेस्ट करांगे, आराम करांगे। कहिंदा जरस पर याद मीदार कर बरबंदेद महमला, मौत दा घड़ियाल वज पैंदा है, मौत याद आ जाती, किधरे रस्ते च ना रह जावा। तो फिर हाफिज कहिंदे ने मैं सुट्टी हुई एक पासे कुरान शरीफ फिर चुक लैना, पाठ करदा, मैं फिर मुसल्ला बिछाना, नमाज पढ़ना, मैं फिर तस्बी लभ लेना, ते अल्लाह हो जपदा, फिर करदा, मौत याद आ जाती। अगे कहिंदा है शबे तारीक बीमे मौज गर्दा बेचुनी आयल, कुजादा निंदे आले मां सुबुक सारा ने साहिल। कहिंदा मैं चलदा पिया हनेरे दे, हनेरे जो कुछ करदा पिया दी मैनू समझ कोई नहीं, ते जेदे वास्ते करदा पिया ओदी भी समझ कोई नहीं, ना खुदा दा पता ना खुदा दे रस्ते दा पता। बहुत वड्डी गल है। मैं अर्ज करा कि ईरान दा सब तो वड्डा फकीर है, इनू आलम फाजल मनते ने, जैसे सिख जगत दे भाई साहब भाई गुरदास जी वेद व्यास करके मने जाते ने, महान विद्वान ते दार्शनिक मने जाते ने, इस्लामी जगत दे ईरान दे हाफिज महान आलम फाजल मनिया जाता है। और गजब की गल मैं देखी, उदी कबर सोने की बनाई, उदा मकबरा कच का बनाया है, कच नू डाल के बनाया है। शिराज दे कहिंदा शबे तारीख, ना मैनू खुदा दा पता है, ना खुदा दे रस्ते दा पता है, फिर भी चलते हैं, अंधेरा अंधेरे चलते हैं, रस्ता दिखाई भी ना दे वे चलना, नमाज क्यों पढ़नी है कुछ भी नहीं पता, अल्लाह हो क्यों करना है कुछ भी नहीं पता, अल्लाह दा भी नहीं पता। शबे तारीक बीमे मौज गर्दा बेचुनी आयल, ते मैं रस्ते दिच दरिया दिच घूमन घेरी च भी फस गया, अंधेरे गर्दाब, जिथे आप गर्दिश करे उन्हू कहने गर्दाब, जिथे पानी घूमन लग पवे उन्हू फारसी च कहने ने गर्दाब, असी घूमन घेरी कहते। शबे तारीक बीमे मौज गर्दा बेचुनी आए, मैं ते गर्दिश दे फस गया, घूमण घेरी च फस गया, घूमण घेरी मौज ही है, घूमण घेरी लोभ दी है, बंदा फस जाए निकलता ही नहीं, कितने निकलता, जन्म तो लेके मरण तक फसया ही रहता है। पता है घूमण घेरी च जीवदा जागदा, जद मनुख फस जाए ते जद मर जाता है लाश बार आ जाती है, लाश घूमण घेरी च नहीं आती, घूमण घेरी मुरदे नूं बाहर कढ देंदी है। इसका मैनू इस वास्ते ज्ञान है कि दास पिछे जिस इलाके का रहण वाला है, शहर के कोलो ही दरिया वगदा सी, दरिया टोची गंभीला करके अगे चल के उस सिंध दे च मिल जाता सी, ते दरियावां दे कंडे ते रहण वाले तैरना सिख जाते, उत्थे ही इशनान करन जांदे हुंदे सी, ते तैरना आ गया सी। सानू समझाया गया सी ਜਿੱਥੇ ਜ ਪਾਣੀ ਘੁੰਮ ਰਿਹਾ ਹੋਵੇ ਭੁੱਲ ਕੇ ਨਾ ਜਾਏ। ਫਿਰ ਜਦੋਂ ਸਵਾਸ ਨਿਕਲਣਗੇ ਤਾਂ ਘੁੰਮਣ ਗੇਰੀ ਚੋਂ ਨਿਕਲੋਗੇ, ਉਸ ਤੋਂ ਪਹਿਲੇ ਨਹੀਂ। ਘੁੰਮਣ ਗੇਰੀ ਕਾਲ ਦਾ ਰੂਪ ਸੀ, ਘੁੰਮਣ ਗੇਰੀ ਮੌਤ ਦਾ ਰੂਪ ਸੀ। ਹਰ ਬੰਦਾ ਦੇਖ ਲੈਂਦਾ ਸੀ ਜਿੱਥੇ ਘੁੰਮਣ ਗੇਰੀ ਉੱਥੇ ਨਾਣਾ ਹੀ ਨਹੀਂ, ਉੱਥੇ ਜਾਣਾ ਹੀ ਨਹੀਂ। ਉਸ ਦਰਿਆ ਵਿੱਚ ਪੰਜ ਛੇ ਸੱਤ ਫੁੱਟ ਪਾਣੀ ਰਹਿੰਦਾ ਸੀ, ਜ਼ਿਆਦਾ ਨਹੀਂ, ਕਿਨਾਰੇ ਤੇ ਤਿੰਨ ਚਾਰ ਫੁੱਟ ਆਉਂਦਾ। ਫਿਰ ਵੀ ਵਰਖਾ ਦੇ ਦਿਨਾਂ 'ਚ ਘੁੰਮਣ ਗੇਰੀਆਂ ਬਣਦੀਆਂ ਸੀ। ਇਹ ਖਾਸ ਸਿੱਖਿਆ ਦਿੱਤੀ ਜਾਂਦੀ ਸੀ, ਕੋਈ ਵੀ ਉਧਰ ਨਾ ਜਾਵੇ ਜਿੱਧਰ ਪਾਣੀ ਘੁੰਮ ਰਿਹਾ, ਅਗਰ ਫਸ ਗਿਆ ਨਿਕਲ ਨਹੀਂ ਸਕੇਗਾ। ਉਦੋਂ ਨਿਕਲੇਗਾ ਜਦ ਮੁਰਦਾ, ਸਵਾਸ ਨਿਕਲ ਜਾਣਗੇ ਤਾਂ ਸਰੀਰ ਨਿਕਲੇਗਾ। ਹੈਰਾਨਗੀ ਦੀ ਗੱਲ, ਇਸ ਘੁੰਮਣ ਘੇਰੀ ਨੂੰ ਜੀਵਦੇ ਜਾਗਦੇ ਮਨੁੱਖ ਨਾਲ ਵੈਰ, ਮੁਰਦੇ ਨਾਲ ਵੈਰ ਨਹੀਂ। ਮੁਰਦੇ ਤੈਰਦੇ ਨੇ, ਜ਼ਿੰਦਾ ਡੁੱਬਦੇ ਨੇ। ਜ਼ਿੰਦਾ ਮਨੁੱਖ ਜਿਹੜਾ ਡੁੱਬ ਜਾਂਦਾ ਹੈ ਕਰਕੇ ਆਪਣਾ ਬੈਲੈਂਸ ਵਿਗਾੜ ਬੈਠ, ਤਵਾਜ਼ਨ ਖੋ ਬੈਠ, ਤਵਾਜ਼ਨ ਦੇ ਖੋਂਦਿਆਂ ਡੁੱਬ ਜਾਂਦਾ ਹੈ। ਸੰਸਾਰ ਵੀ ਨਹੀਂ ਡੋਬਦਾ, ਪਰਿਵਾਰ ਵੀ ਨਹੀਂ ਡੋਬਦਾ, ਰਾਜਨੀਤੀ ਵੀ ਨਹੀਂ ਡੋਬਦੀ, ਧਨ ਸੰਪਦਾ ਵੀ ਨਹੀਂ ਡੋਬਦੀ। ਮਨੁੱਖ ਆਪਣਾ ਤਵਾਜ਼ਨ ਖੋ ਬੈਠਦਾ ਹੈ, ਇਤਨਾ ਲੋਭੀ ਹੋ ਜਾਂਦਾ ਹੈ ਬੈਲੈਂਸ ਵਿਗੜ ਜਾਂਦਾ ਹੈ, ਇਤਨਾ ਹੰਕਾਰੀ ਹੋ ਜਾਂਦਾ ਹੈ ਬੈਲੈਂਸ ਵਿਗੜ ਜਾਂਦਾ ਹੈ, ਇਤਨਾ ਕਾਮੀ ਹੋ ਜਾਂਦਾ ਹੈ ਬੈਲੈਂਸ ਵਿਗੜ ਜਾਂਦਾ ਹੈ, ਡੁੱਬ ਜਾਂਦਾ ਹੈ, ਗਰਕ ਹੋ ਜਾਂਦਾ। ਹਾਫਿਜ਼ ਕਹਿੰਦਾ ਹੈ ਮੈਂ ਘੁੰਮਣ ਘੇਰੀ ਚ ਵੀ ਫਸ ਗਿਆ, ਸ਼ਬੇ ਤਾਰੀਖ ਬੀਮੇ ਮੌਜ। ਮੌਜ ਕਹਿੰਦੇ ਨੇ ਲਹਿਰਾਂ ਨੂੰ, ਬੜੀਆਂ ਉੱਚੀਆਂ ਉੱਚੀਆਂ ਲਹਿਰਾਂ। ਲੋਭ ਲਹਿਰ ਅਤ ਨੀਝਰ ਬਾਜੇ, ਕਾਇਆ ਡੂਬੇ ਕੇਸਵਾ। ਭਗਤ ਨਾਮ ਹੈ ਲਹਿਰ ਨੂੰ, ਫਾਰਸੀ ਵਿੱਚ ਮੌਜ ਕਹਿੰਦੇ ਨੇ। ਸ਼ਬੇ ਤਾਰੀਖ ਬੀਮੇ ਮੌਜ, ਗਰਦਾ ਬੇਚੁਨੀ ਹਾਲ। ਚੱਲ ਰਿਹਾ ਮੇਰੀ ਜ਼ਿੰਦਗੀ ਚ ਦਿਨ ਨਹੀਂ, ਸ਼ਬ ਰਾਤ ਹੈ, ਅੰਧੇਰ ਹੈ, ਨਿਰਾ ਅੰਧੇਰਾ ਹੀ ਨਹੀਂ, ਉੱਚੀਆਂ ਉੱਚੀਆਂ ਲਹਿਰਾਂ ਨੇ, ਨਿਰੀਆਂ ਲਹਿਰਾਂ ਹੀ ਨਹੀਂ ਘੁੰਮਣ ਘੇਰੀ ਹੈ ਜਿਹਦੇ ਚ ਮੈਂ ਫਸ ਗਿਆ। ਸ਼ਬੇ ਤਾਰੀਖ ਬੀਮੇ ਮੌਜ, ਗਰਦਾ ਬੇਚੁਨੀ ਆਇਲ। ਕੁਜਾ ਦਾ ਨੰਦੇ ਹਾਲੇ ਮਾਂ, ਸੁਬਕ ਸਾਰਾ ਨੇ ਸਾਹਿਲ ਹਾ। ਉਹ ਬੰਦੇ ਮੇਰਾ ਹਾਲ ਕੀ ਜਾਣਨ, ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ, ਕਦੀ ਖੁਦਾ ਖੁਦਾ ਜਪਿਆ ਹੀ ਨਹੀਂ, ਕਦੀ ਬੰਦਗੀ ਕੀਤੀ ਨਹੀਂ, ਕਦੀ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ, ਕਦੀ ਸਤਸੰਗ ਕੀਤਾ ਹੀ ਨਹੀਂ, ਕਦੀ ਜਪ ਤਪ ਕੀਤਾ ਹੀ ਨਹੀਂ। ਇਹ ਕਹਿੰਦੇ ਉਹ ਬੰਦੇ ਮੇਰਾ ਹਾਲ ਕੀ ਜਾਣਨ, ਉਹਨਾਂ ਨੂੰ ਕੀ ਪਤਾ। ਮਹਾਨ ਦਾਰਸ਼ਨਿਕ ਹੋ ਗੁਜ਼ਰੇ ਪ੍ਰਿੰਸੀਪਲ ਗੰਗਾ ਸਿੰਘ ਜੀ, ਆਪਦੀ ਗਿਆਤ ਲਈ ਅਰਜ਼ ਕਰਾਂ, ਉਹਨਾਂ ਨੇ ਸੂਫੀ ਕਲਾਮ ਦਾ ਪੰਜਾਬੀ ਅਨੁਵਾਦ ਕੀਤਾ ਸੀ ਔਰ ਨਜ਼ਮ ਦੇ ਚ ਕੀਤਾ ਸੀ। ਨਜ਼ਮ ਦੇ ਚ ਨੰਦ ਲਾਲ ਤੇ ਸੂਫੀ ਕਲਾਮ ਨੂੰ ਪੜ੍ਹਦੇ ਸਨ, ਮੈਨੂੰ ਯਾਦ ਹੈ ਝੂਮ ਉੱਠਦੇ ਸਨ ਕਈ ਦਫ਼ਾ। ਸੰਤ ਨੇਚਲ ਸਿੰਘ ਜੀ ਉਹਨਾਂ ਦਿਨਾਂ ਚ ਹੁੰਦੇ ਸਨ, ਸਾਨੂੰ ਦੋਹਾਂ ਨੂੰ ਬੁਲਾ ਲੈਂਦੇ ਸਨ ਤੇ ਮੈਨੂੰ ਵੀ ਖੁਸ਼ੀ ਹੁੰਦੀ ਸੀ ਬਹੁਤ ਉਹਨਾਂ ਨੂੰ ਸੁਣ ਕੇ। ਉਹ ਉਦੋਂ ਬਜ਼ੁਰਗ ਸਨ, ਮੈਂ ਅਜੇ ਬਚਪਨੇ ਨੂੰ ਪਾਰ ਕੀਤਾ ਸੀ, ਮੇਰੇ ਨਾਲ ਪਿਆਰ ਵੀ ਬੜਾ ਕਰਦੇ ਸਨ ਔਰ ਵਿਚਾਰ ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਨਿਕਲਦੇ ਸਨ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ। ਉਹਨਾਂ ਨੇ ਇਸ ਨਜ਼ਮ ਦਾ ਅਨੁਵਾਦ ਕੀਤਾ, ਧਿਆਨ ਨਾਲ ਸੁਣਨਾ ਆਖਰੀ ਪੰਕਤੀਆਂ ਦਾ, ਇਹ ਮੈਨੂੰ ਯਾਦ ਨੇ ਤੁਹਾਨੂੰ ਸੁਣਾਵਾਂ। ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾਂ ਮਾਰੇ, ਪਰ ਉਹ ਕੀ ਜਾਣਨ ਹਾਲ ਅਸਾਡਾ, ਜੋ ਰਹਿੰਦੇ ਨਦੀ ਕਿਨਾਰੇ। ਸ਼ਬੇ ਤਾਰੀਖ ਬੀਮੇ ਮੌਜ, ਗਰਦਾ ਬੇਚੁਨੀ ਆਇਲ। ਕੁਜਾਦਾ ਨਿੰਦੇ ਹਾਲੇ ਮਾਂ, ਸੁਬਕ ਸਾਰਾ ਨੇ ਸਾਹਿਲ ਆ। ਕਿਉਂਕਿ ਅਰਬੀ ਫਾਰਸੀ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਮਹਾਨ ਪੰਡਿਤ ਸਨ, ਬਹੁਤ ਸਿਆਣੇ ਸਨ, ਸੂਝਵਾਨ ਸਨ, ਪੰਜਾਬੀ ਅਨੁਵਾਦ ਕੀਤਾ। ਹੁਣ ਇਸ ਨਜ਼ਮ ਨੂੰ حافظ دی اس رمز نو نند لال جویں کھول دے نے، آپ دھیان نال سننا۔ ایک پنکتی میں تھوڑے سامنے حافظ دی رکھاں گا تے ایک نند لال دی۔ جڑے کوئی تھوڑی جی شاعری دی مس رکھدے ہون گے، کوتا نو سمجھدے ہون گے، ایک دم سمجھ جان گے قافیہ ردیف شیلی شبداولی ایک کوئی ہے۔ اس طرح جویں بابا فرید تے دھن گرو نانک دیو جی مہاراج دے شبد دی شیلی شبداولی قافیہ تے ردیف ایک کوئی ہے۔ حافظ دا پہلا بول، مرادر منزل جانا چے امنو عیش چوں ہر دم۔ بھائی صاحب بھائی نند لال، مرادر منزل جانا اما عیشو اما شادی۔ بھائی صاحب بھائی نند لال، حافظ کہندے نے اے خدا میں تیرے رستے تے چلتے پیا نت دیاں اوکڑا، نت دیاں مشکلاں، نت دیاں سمسیاواں، نت دی پریشانی، روز روز دی پریشانی۔ ہن نند لال جو کچھ کہندے نے، دوویں پنکتیاں دھیان نال سننا۔ حافظ، مرادر منزل جانا چے امنو عیش چوں ہر دم۔ حافظ، مرادر منزل جانا ہما عیشو ہما شادی۔ نند لال، اے حافظ، اسی جس مارگ تے چلیاں نت دا آنند، نت دا کھیڑا، نت دیاں خوشیاں، نت دا رس، تیرے لئی نماز پڑھنا مصیبت، ساڈے لئی پاٹھ کرنا آنند، تیرے لئی قرآن دی تلاوت کرنے ایک سمسیا، ساڈے لئی واہگرو واہگرو کرنا ایک مہارس، تیرے لئی تسبیح پھیرنے ایک سمسیا، ایک مصیبت، ایک الجھن، ایک بوجھ، ساڈے لئی واہگرو واہگرو کرنا مہا آنند مہا کھیڑا۔ مرادر منزل جانا ہما عیشو ہما شادی۔ دوسری پنکتی حافظ دی، جرس فریاد میں دارد کے بربندے د محملا، موت دا گھڑیال وج پیندا ہے، پھر میں تسبیح چک لینا، پھر میں قرآن شریف چک لینا، پھر میں نماز پڑھن لگ پینا، موت یاد آ جاندی ہے تے موت دھکا مار دیے رب دے مارگ تے چل پینا۔ حافظ، ہن ایدے سامنے جو نند لال کہندے نے اے وی دھیان نال سننا۔ حافظ، جرس فریاد میں دارد کے بربندے د محملا۔ بھائی صاحب بھائی نند لال، جرس بے ہودا میں نالد کجا بندے م محملا۔ بھائی صاحب بھائی نند لال، اے موت دا گھڑیال ایویں بے ہودا پیا بولدا ہے، اسی تے سامان کھلیریا ہی نہیں بن کے ہی رکھے ہے، ساڈی نچ تل نہیں دی پیارے، اسی تے کچاوے لد کے رکھے ہیں، موت کل آندی پاوے اج آ جائے۔ جس مرنے تے جگ ڈرے میرے من آنند، مرنے ہی تے پائیے پورن پرمان۔ دھیان نال سنتے جانا، قافیہ ردیف شیلی شبداولی ایک ہوئی ہے، ایک ہوئی ہے۔ پتہ نہیں کئی دفعہ گستاخی ماں کہہ دینے نے، گینی جی کتوں مسلمانوں کا کلام لے آؤ، اے فارسی تے۔ میں کہ جاب صاحب تے ادھا فارسی ہے، خالسا لفظ بھی فارسی ہے، جڑا قومی ساڈا نام ہے نا خالسا، اے بھی فارسی ہے۔ ارداس ارز داس، ہاتھ جوڑ کے ارزوئی کرنی، اے بھی فارسی ہے۔ نند لال دی ساری بانی فارسی چ ہے، کہڑے چکر چ پیو، ویکھیا کرو کیڑی تھالی دے چ موتی نے ہیرے نے، تھالی نہ ویکھیا کرو موتیاں نو ویکھیا کرو۔ کی فارسی نو ویکھنا تے سنسکرت نو ویکھنا تے ہندی تے پنجابی نو ویکھنا؟ دراصل اگر موتی کسے نو بھیٹ کرنے نے تو پنجابی چ بھی کیتے جا سکدے ہیں، فارسی چ بھی کیتے جا سکدے ہیں، سنسکرت تے ہندی دے بھی کیتے جا سکدے ہیں۔ ادھر بھاشا دا کی کسو پانڈے نے۔ خیر، مختصر میں عرض کراں، بھائی صاحب بھائی نند لال کہندے نے، جرس بے ہودا میں نال، ایویں فضول موت دا نگارا وجدا پیا، فضول وجدا پیا، ਅਸੀਂ ਤੇ ਸਮਾਨ ਬੰਨ ਕੇ ਰੱਖਿਆ, ਖਲੇਰਿਆ ਹੀ ਨੇ। ਅਸੀਂ ਤੇ ਕਚਾਵੇ ਲੱਦ ਕੇ ਰੱਖੇ ਨੇ, ਸਮਾਨ ਲਾਇਆ ਹੀ ਨਹੀਂ। ਕਦੀ ਮੌਤ ਨੂੰ ਭੁਲਾਇਆ ਹੀ ਨਹੀਂ, ਯਾਦ ਕੀ ਕਰੀਏ। ਜਰਸ ਬੇਹੂਦਾ ਮੈਂ ਨਾਲ ਕੁਜਾ ਬੰਦੇ ਮਹਿਮਲਾ। ਹੁਣ ਤੀਸਰੀ ਤੇ ਚੌਥੀ ਪੰਕਤੀ ਹਾਫਿਜ਼ ਦੀ ਤੇ ਨੰਦ ਲਾਲ ਦੀ। ਹਾਫਿਜ਼ ਕਹਿੰਦੇ ਨੇ, ਸ਼ਬੇ ਤਾਰੀਖ ਬੀਮੇ ਮੌਜ ਗਰਦਾ ਵੇਚੋ ਨਹੀਂ ਯਾਰ। ਰਾਤ ਹਨੇਰੀ ਹੈ, ਹਨੇਰੇ ਚ ਚੱਲਦਾ ਪਿਆ, ਸਮਝ ਮੈਨੂੰ ਕੁਛ ਵੀ ਨਹੀਂ। ਤੇ ਜਿਸ ਦੀ ਤਰਫ ਮੈਂ ਚੱਲਦਾ ਪਿਆ ਉਹਦਾ ਵੀ ਮੈਨੂੰ ਕੋਈ ਪਤਾ ਨਹੀਂ ਖੁਦਾ ਕੀ ਹੈ। ਤੇ ਜਿਸ ਰਸਤੇ ਤੇ ਮੈਂ ਚੱਲਦਾ ਪਿਆ ਹਨੇਰਾ, ਮੇਰੇ ਕੋਲ ਦੀਵਾ ਵੀ ਕੋਈ ਨਹੀਂ, ਰੋਸ਼ਨੀ ਵੀ ਕੋਈ ਨਹੀਂ। ਚੱਲ ਰਿਹਾ, ਨਮਾਜ਼ ਪੜ੍ਹ ਰਿਹਾ, ਨਮਾਜ਼ ਦੀ ਸਮਝ ਨਹੀਂ। ਅੱਲਾਹ ਹੋ ਕਰ ਰਿਹਾ, ਇਹਦੀ ਮੈਨੂੰ ਸਮਝ ਨਹੀਂ। ਤਲਾਵਤ ਮੈਂ ਕਰ ਰਿਹਾ ਕੁਰਾਨ ਦੀ, ਇਹਦਾ ਮੈਨੂੰ ਬੋਧ ਨਹੀਂ। ਸਭ ਕੁਛ ਮੈਂ ਅੰਧੇਰੇ 'ਚ ਹੀ ਕਰ ਰਿਹਾ। ਸ਼ਬੇ ਤਾਰੀਖ ਬੀਮੇ ਮੌਜ ਗਰਦਾ ਵੇ ਚੁਣੀ ਆਏ। ਫਿਰ ਮੈਂ ਮੌਜਾਂ ਦੇ 'ਚ ਵੀ ਫਸ ਗਿਆ, ਲਹਿਰਾਂ 'ਚ ਵੀ ਫਸ ਗਿਆ, ਲੋਭ ਦੀਆਂ, ਕਾਮ ਦੀਆਂ, ਕ੍ਰੋਧ ਦੀਆਂ, ਅਹੰਕਾਰ ਦੀਆਂ। ਮੇਰਾ ਲਹਿਰਾਂ ਚ ਨਹੀਂ ਫਸਿਆ, ਗੁੰਮਣ ਘੇਰੀ ਚ ਫਸ ਗਿਆ, ਨਿਕਲਣਾ ਹੀ ਔਖਾ। ਗਰਦਾ ਵੇਚ ਨਹੀਂ ਆਏ। ਚੌਥੀ ਪੰਕਤੀ ਚ ਕਹਿੰਦਾ, ਕੁਜਾ ਦਾਨਿੰਦੇ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲ ਹਾ। ਉਹ ਬੰਦੇ ਮੇਰਾ ਹਾਲ ਕੀ ਜਾਣਨ ਜੋ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ। ਹੁਣ ਨੰਦ ਲਾਲ ਨੂੰ ਸੁਣਨਾ ਬੜੇ ਧਿਆਨ ਨਾਲ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰੇ ਅਨੰਦ ਭਗਤ, ਜਿਸ ਨੂੰ ਪਿਆਰ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਸਰ ਗਲਵਕੜੀ ਚ ਲੈ ਲੈਂਦੇ ਸੀ, ਬਹੁਤਾ ਪਿਆਰ। ਹਾਫਿਜ਼ ਕਹਿੰਦੇ, ਸ਼ਬੇ ਤਾਰੀਖ ਬੀਮੇ ਮੌਜ ਗਰਦਾ ਵੇਚ ਨਹੀਂ ਹਾਇਲ। ਨੰਦ ਲਾਲ ਕਹਿੰਦੇ ਨੇ, ਖੁਦਾ ਹਾਜ਼ਰ ਬਵਤ ਦਾਇਮ ਬਬੀ ਦੀ ਦਾਰੇ ਪਾਕਸ਼ਰਾ, ਨਾ ਗਰਦਾ ਬਹੁ ਦਰੋ ਆਇਲ, ਨਾ ਦਰਿਆ ਓ ਨਾ ਸਾਹਿਲ। ਭਾਈ ਸਾਹਿਬ ਕਹਿੰਦੇ ਨੇ, ਤੂੰ ਕਹਿ ਰਿਹਾ ਪਾਸਾ ਪਿੰਡਾ ਮੈਨੂੰ ਦਿਖਾਈ ਨਹੀਂ ਦਿੰਦਾ, ਖੁਦਾ ਵੀ ਮੈਨੂੰ ਸਮਝ ਕੋਈ ਨਹੀਂ। ਨੰਦ ਲਾਲ ਕਹਿੰਦੇ ਨੇ, ਖੁਦਾ ਸਾਡੇ ਨਾਲ ਚੱਲਦਾ ਗਿਆ, ਸਦਾ ਅੰਗ ਸੰਗੇ ਅਵੰਗ ਅੰਗ ਦੇ ਬੋਲਦੇ। ਖੁਦਾ ਹਾਜ਼ਰ ਬਵਾਦਾਇਮ ਬਬੀ ਦੀ ਦਾਰੇ ਪਾਕਸ਼ਰਾ, ਮੈਂ ਉਹਦਾ ਪਾਕ ਦੀਦਾਰ ਇਹਨਾਂ ਅੱਖਾਂ ਨਾਲ ਕਰ ਰਿਹਾ। ਬਬੀ ਮੈਂ ਦੇਖ ਰਿਹਾ, ਤੂੰ ਕਹਿੰਦਾ ਰਸਤਾ ਦਿਖਾਈ ਨਹੀਂ ਦਿੰਦਾ, ਅੰਧੇਰਾ। ਭਾਈ ਸਾਹਿਬ ਕਹਿੰਦੇ, ਅਸੀਂ ਤੇ ਦੇਖ ਰਹੇ ਹਾਂ। ਤੂੰ ਕਹਿੰਦਾ ਪਾਰਲਾ ਕੰਡਾ ਮੰਜ਼ਿਲ ਦਿਖਾਈ ਨਹੀਂ ਦਿੰਦੀ, ਖੁਦਾ ਦਾ ਕੋਈ ਪਤਾ ਨਹੀਂ, ਖੁਦਾ ਸਾਡੇ ਨਾਲ ਚੱਲ ਗਿਆ। ਖੁਦਾ ਹਾਜ਼ਰ ਬਵਤ ਦਾਇਮ ਬਬੀ ਦੀ ਦਾਰੇ ਪਾਕਸ਼ਰਾ, ਨਾ ਗਰਦਾ ਬਹੁ ਦਰੋ ਆਇਲ, ਨਾ ਦਰਿਆ ਹੋ ਨਾ ਸਾਹਿਲ। ਤੂੰ ਕਹਿੰਦਾ ਮੈਂ ਲਹਿਰਾਂ 'ਚ ਫਸ ਗਿਆ, ਘੁੰਮਣ ਘੇਰੀ 'ਚ ਫਸ ਗਿਆ, ਮੇਰੇ ਗੁਰੂ ਨੇ ਮੈਨੂੰ ਐਸੇ ਰਸਤੇ ਤੇ ਤੋਰਿਆ, ਨਾ ਦਰਿਆ ਹੈ, ਨਾ ਲਹਿਰਾਂ ਨੇ, ਨਾ ਗੁੰਮਣ ਘੇਰੀ ਹੈ। ਇਹ ਪੈਂਦੀਆਂ ਨਾ ਗਰਦਾ ਬਹੁ ਗਰਦਾ ਗੁੰਮਣ ਗਏ, ਨਾ ਗਰਦਾ ਬਹੁ ਦਰੋ ਆਇਲ, ਨਾ ਦਰਿਆ ਹੋ ਨਾ ਸਾਹਿਲ। ਦਰਅਸਲ ਇੱਕ ਸਾਧਕ ਦੀ ਅਵਸਥਾ, ਸਾਧੂ ਦੀ ਅਵਸਥਾ ਨੂੰ, ਉਹ ਕਿਤਨੀ ਵਿਪਤਾ ਚੋਂ ਲੰਘਦਾ ਹੈ ਸਾਧਨਾ ਕਰਦੇ ਹੋਇਆ, ਕਿਤਨੀ ਪੀੜਾ ਚੋਂ ਲੰਘਦਾ, ਉਸਦਾ ਜ਼ਿਕਰ ਕੀਤਾ ਹੈ ਹਾਫਿਜ਼ ਨੇ। ਪਰ ਮੁਰਸ਼ਦ ਨਾਲ ਹੋਵੇ ਤੇ ਸਮਝ ਹੋਵੇ ਤੇ ਉਸ ਆਨੰਦ ਦਾ ਜ਼ਿਕਰ ਕੀਤਾ ਹੈ ਨੰਦ ਲਾਲ ਨੇ। ਦੋਹਾਂ ਦੀ ਨਜ਼ਮਾਂ ਸ਼ੈਲੀ ਸ਼ਬਦਾਵਲੀ ਇੱਕ ਹੈ, ਕਾਫੀਆ ਰਦੀਫ ਇੱਕ ਹੈ। ਔਰ ਸਿਰਫ ਇੱਕ ਨਜ਼ਮ ਦੀ ਗੱਲ ਛੱਡੋ, ਸ਼ੇਖ ਸਾਦੀ, ਮੌਲਾਨਾ ਰੋਮ, ਉਮਰ ਖਿਆਮ, ਸ਼ਮਸ ਤਵਰੇਜ਼, ਬਹੁਤ ਸਾਰੇ ਸੂਫੀ ਕਲਾਮਾਂ ਨੂੰ ਨੰਦ ਲਾਲ ਨੇ ਖੋਲਿਆ। ਇਤਨਾ ਮਹਾਨ ਪੰਡਿਤ ਵਿਦਵਾਨ ਔਰ ਇਹ ਬ੍ਰਹਮ ਗਿਆਨੀ ਕਿਸੇ ਹੱਦ ਤੱਕ ਸਿੱਖ ਜਗਤ ਵਿੱਚ ਗੁੰਮਨਾਮ ਹੈ ਔਰ ਗੁੰਮਨਾਮ ਹੁੰਦਾ ਜਾ ਰਿਹਾ। ਕੌਣ ਉਹਨਾਂ ਦੀਆਂ ਸੱਤ ਕਿਤਾਬਾਂ ਨੂੰ ਪੜ੍ਹੇ? ਸੱਤ ਕਿਤਾਬਾਂ, ਪਹਿਲੀ ਕਿਤਾਬ ਲਿਖੀ ਸੀ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਸਤਿਗੁਰ ਨੂੰ ਭੇਟ ਕੀਤੀ, ਮਹਾਰਾਜ ਤੁਹਾਡਾ ਦਿੱਤਾ ਹੋਇਆ ਅਨੁਭਵ, ਤੁਹਾਡੀ ਦਿੱਤੀ ਹੋਈ ਪ੍ਰੇਰਣਾ ਤੇ ਗਿਆਨ میں قلم بند کیتا ہے پرشین دے. آپ نظر ثانی کرو ایک دو نظمہ آپ پڑھو. نند لال نام کی رکھے ہے مہاراج؟ میں دا نام رکھے ہے بندگی نام. ستگر نے صرف دو نظمہ ہی پڑھیاں نے, وہ دو نظمہ بھی میں تھوڑے سامنے رکھاں گا کسے وقت. صرف دو نظمہ پڑھیاں. نند لال بہت ٹھیک ہے, بہت ٹھیک ہے, پر تو نام ٹھیک نہیں رکھے ہے. مہاراج نام تے میں پویتر جان کے رکھے ہے بندگی نام. اچھا نند لال کتاب تو لکھی ہے نا, تے اپاں اس دا نام اسی رکھ دیں. اوپر لکھ دیتا زندگی نامہ, جیڑا اس نو پڑھے گا انو روحانی زندگی ملے گی. اے کتاب دو نامہ نال ملدی ہے, بندگی نامہ عرف زندگی نامہ. بندگی نامہ نند لال نے رکھے, زندگی نامہ دھن گرو گوبند سنگھ جی مہاراج نے. انہاں صوفیاں دی رمز نو کیویں کیویں کھولے ہے, میں تے پڑھ کے دنگ رہ گیا. ایرانی لوگاں نے کتاب سر تے رکھ لئی سی, بار بار چوم دے سن جویں اسلامی انہاں دا ڈنگ ہے. جد اے کتاب نگر کیرتن وچ ونڈی گئی, ایرانی مسلماناں وچ ایک ادم کیتا گیا, اپرالا کیتا گیا. میں اتھے پڑھ کے کسے زمانے 35 سال پرانی گل کر دیا. سنگھ صاحب گینی چیت سنگھ جی بھی بیٹھے سن, گینی کرپال سنگھ جی بھی بیٹھے سن. کوئی 10-20 نظمہ کٹھیاں ہی میں کھول گیا. گینی کرپال سنگھ جی پھر جد کمرے چ آیا اپنے کول, کہنے لگے وہ کتاب کھول ہے. میں کیا کہندا دے ہو, تو میں دے دی تھی. کہنے لگے میرے کو ہوں لینی نہیں تے منگنی نہیں, میں دینی نہیں. میں تو سچ بچا کوئی گل نہیں منگا گے. وہ کتاب انہاں کول دوجی میرے واسطے آ رہی ہے, اتوں دی سنگھ سبھا کوشش کر رہی ہے, بھیج رہی ہے. سارے صوفیاں نو کھولے ہے بھائی صاحب بھائی نند لال. اتھے بابا فرید دی رمز نو کھول رہے نے دھن گرو نانک دیو جی. میں اس واسطے عرض کرنا کہ پریرنا نند لال نے گرو گرنتھ صاحب تو لئی ہے. بھائی ستگر جی بھگتاں دی رمز نو کھول رہے نے, تے آپاں صوفیاں دی رمز نو کھولی. انہاں نے پھر صوفیاں دی رمز نو جو ہے کھولے ہے. بابا فرید کہندے نے بیڑا بند نہ سکیو بندھن کی بیلا, بھر سرور جب اوچھ دے تب ترن دوے. یہ سواس سہجے چل رہے نے, سواوگ چل رہے نے, اپنی گتی نال چل رہے نے, پر جد انتم سما آؤں دے تے سواس نکل دے نے پھر اچھال آ جاندہ ہے, پھر گتی دے تیزی آ جاندی ہے, پھر طوفان آ جاندہ ہے. بابا فرید کہنے جد یہ سواس اچھل پے, جد یہ ساگر اچھل پیا, ادو تو تیر نہیں سکے گا, ادو بیڑا ٹھیل نہیں سکے گا. یہ سواس تیرے نکلن اس تو پہلے بھو ساگر نو پار کر لے. بیڑا بند نہ سکیو بندھن کی بیلا, بھر سرور جب اچھلے تب ترن دوہیلا, ہاتھ نہ لائیں کسم بڑے جل جا سی ڈولا. کھل کے بھی ہاتھ نہ لائیں, اگ دا رنگ بھی کسمبے جیسا ہے تے کسمبے دا رنگ اگ جیسا ہے. کسمبے نو ہاتھ لائیے رنگ لے جاندا ہے, اگ دے چ ہاتھ پائیے ہاتھ جل جاندا ہے, ہاتھ جل جاندا ہے. یہ خوبصورت رنگ دیکھ کے کدھرے ہاتھ نہ پا بیٹھے جل جائے گا. ہاتھ نہ لائیں قسم بڑے جل جا سی ڈولا. ہوں میرے پادشاہ فرید دیا ان رمضان جس ڈھنگ نال کھولتے ہیں اصلیت سامنے رکھتے ہیں. یہ لڑی وار آپ سرون کرو کیونکہ سما کافی ہو گیا. ایک دفعہ پیار نال آخو ست نام سری. ہاں جی بیڑا بند نہ سکے کیڑا بیڑا. رمز دے چ گل کہی ہے, بیڑا تے ہوندا ہے جپ دا بدا, جپ دی تپش. یہ بھی خلاصہ کسی وقت پھر کرانگے. जप तप दा रेड़ा बना जेदे नाल संसार सागर तो आराम नाल सौखे ढंग नाल पार हो जाने पार चला जाए। हां जी
आम सरवर नाम चुला ऐसा पंथ सुहेला
जो जप तप दा बेड़ा बना लैंदा है जो जप तप दी साधना करदा है ओदे सामने कुमर घेरियां नहीं है ओदे सामने लहरां नहीं है ना उनू लोभ डोबदा है ना उसनू मोह डोबदा है ओ वह बड़े सौखे ढंग नाल संसार नू पार कर जांदा है आराम नाल पहुंच जांदा है। ये कोल गुण होवन गुणा दा दो रूप आउंदा है जिवें फुल बीज है बीज फुल है बीज ते करूप होवेगा फुल सुंदर है बीज ते निर्गंध होवेगा महक ते फुल देच है सेवा ते कर रहे है दया कोई नहीं दान ते दे रहे है परोपकारी वृत्ति भी कोई नहीं निर्माणता भी कोई नहीं ये बीज है सत्संग ते कर रहे है बैठा है पर मन नहीं बैठा ये बीज है अजे बीज है करूप है अगर बीज बीज दी तरह रह गया तो ये बीज बदकिस्मत है अगर इस तरह का कर्म सिर्फ कर्म दी तरह ही रह गया तो ये फोका कर्म कांड है सिर का बोझ बन जाता है बल्कि इन्हों गुणा दे अहंकार की बदबो आ जाती है मैं दानी हाँ मैं ज्ञानी हाँ मैं सत्संगी हाँ मैं नितनेमी हाँ मैं प्रेमी हाँ उल्टा बदबो आ जाती है बीज सड़न लग पैंदा है गड़न लग पैंदा है उस बदबो आन लग पैंदी है। जे गुण होवन गंठलिए मेलेगा सोई सेवा ते कर रहा है जप ते कर रहा है जिस दिन खेड बनी उस दिन जप तप बन जाएगा सेवा दया बन जाएगी सत्संग ज्ञान बन जाएगा उस दिन